एक ओंकार सतनाम कर्ता पुरुष निर्भव निर्वैर अकाल मूर्ति अजूनी सैभं गुरप्रसाद जप आदि सच जुगादि सच है भी सच नानक होसी भी सच एक अदुती गुरु नानक देवा ओंकार गुर अंगद अभेव सतनाम गुर अमर प्यारे करता रामदास गुर बारे पुरख श्री अर्जन सुखदानी निर्भव हर गोबिंद गुण खानी निर्वैर गुरु है श्री हर राय अकाल मूरत हर कृष्ण त्याए अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहि गुरु बंदन भगवाना गुरु ग्रंथ कल युग भयो श्री गुरु रूप महान दस पातशाहियां रूप एहो गुरु ग्रंथ जी जान जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान आपन पौ श्री खालस है सोमपा दुती रूप सतगुरु ग्रंथा बोलन सतगुरु शब्द संपाखन नाम गोविंद कीर्तन संथा गुणन बाद फुन सिपत सलाहन उठत बैठत सैन करंथा पावन पंथ खाल सह प्रगटयो चार वर्ण आश्रम शुभ पंथ इनके दर्स सतगुर को दर्शन बोलन गुरु शब्द गुरु ग्रंथा द्वादश रूप सतगुर एक ही अत द्वादश पान प्रगट हर संत प्रतख कला पार ब्रह्म तनिछै ग्रंथ पंथ खालस वरतंता दास गोविंद फतहे सतगुरु की खास ग्रंथ गुर रूप बदंता पूर्ण देखियो आत्मा द्वैतै सर्व निवार ऐ शांत मन संत जेहे ते पद नमो हमार क्या हूं कथी कथे कथ देखा मैं अकथ न कथ न जाए जो तुद भावे सोई अखां तिल तेरी बड़ियाई जो तुद भावे सोई आखां तिल तेरी बड़ियाई वाहिगुरु जी का खालसा वाहिगुरु जी की फतह। परम सत्कार योग गुरु स्वरूप गुरु खालसा सतसंग जी चल रही स्थानक मर्यादा अनुसार सोदर दी वाणी दा जाप सत्कार योग गुरु घर दे वजीर ग्रंथी सिंह साहिबान उन्हां दी रसना तों सरवण कीता दरबार शुरू होए दीवान शुरू होया समय समय अनुसार गुरमुख प्यारे ने हाजरियां भरियां कीर्तन वाले कीर्तन दी हाजरी भरदे है ਕਥਾਵਾਚਕ ਭਾਈ ਗੁਰਵਿੰਦਰ ਸਿੰਘ ਜੀ, ਲੜੀਵਾਰ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਨੂੰ ਨੇਤੀ ਸੁਣਾਉਂਦੇ ਹੈ। ਉਸ ਤੋਂ ਬਾਅਦ ਗਿਆਨੀ ਗੁਰਮੇਲ ਸਿੰਘ ਜੀ, ਦੀਵਾਨਾ ਜੀ, ਜਿਨ੍ਹਾਂ ਨੇ ਢਾਡੀ ਵਾਰਾਂ ਦੁਆਰਾ ਆਪ ਜੀ ਦੀ ਸੇਵਾ ਨਿਭਾਈ ਹੈ, ਅਤੇ ਉਸ ਤੋਂ ਬਾਅਦ ਆਪ ਸਿੱਖ ਸੰਗਤਾਂ ਵੱਲੋਂ ਗੁਰੂ ਘਰ ਦੇ ਥਾਪੇ ਗਏ ਸੇਵਾਦਾਰ, ਜਿਨ੍ਹਾਂ ਨੂੰ ਸੰਗਤਾਂ ਨੇ ਨੌਜਵਾਨਾਂ ਨੂੰ ਸੇਵਾ ਗੁਰੂ ਘਰ ਦੀ ਬਖਸ਼ੀ ਹੈ, ਔਰ ਜੋ ਇਮਾਨਦਾਰੀ ਦੇ ਨਾਲ ਸੇਵਾ ਨਿਭਾ ਰਹੇ ਹੈ ਸਾਰੇ ਨੌਜਵਾਨ, ਅਤੇ ਘਰ ਘਰ ਦੇ ਅੰਦਰ ਇਹਨਾਂ ਦੀ ਸੇਵਾ ਦੀ ਚਰਚਾ ਹੈ, ਕਿਸ ਤਰੀਕੇ ਨਾਲ ਸੇਵਾ ਨਿਭਾ ਰਹੇ ਹੈ, ਕਿੰਨਾ ਸਮਾਂ ਔਰ ਥੋੜ੍ਹੇ ਸਮੇਂ ਦੇ ਅੰਦਰ ਕਿੰਨੀਆਂ ਤਰੱਕੀਆਂ ਕੀਤੀਆਂ ਨੇ, ਇਹ ਆਪ ਜੀ ਨੂੰ ਖੁਦ ਜਾਣਕਾਰੀ ਹੈ, ਮੇਰੇ ਕੋ ਕਹਿਣ ਦੀ ਬਾਤ ਨਹੀਂ। ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਭਾ। ਵਿਸਥਾਰ ਦੇ ਨਾਲ ਸਾਰੇ ਪ੍ਰੋਗਰਾਮ ਅਤੇ ਜਿਨ੍ਹਾਂ ਦੀ ਸਟੇਜ 'ਤੇ ਡਿਊਟੀ ਹੈ ਭਾਈ ਅਰਸ਼ਦੀਪ ਸਿੰਘ ਜੀ ਨੇ ਸਾਰੇ ਪ੍ਰੋਗਰਾਮ ਦੱਸੇ, ਅੱਜ ਦੇ ਵੀ, ਕੱਲ੍ਹ ਦੇ ਵੀ, ਔਰ ਬਹੁਤ ਹੀ ਅਹਿਮ ਗੱਲ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਰਣਵੀਰ ਸਿੰਘ ਜੀ, ਜਿਹੜੇ ਸਤਿਗੁਰਾਂ ਦੀ ਇਹ ਬਖਸ਼ਿਸ਼ ਹੈ ਵੀ ਕੀਰਤਨ ਦੇ ਵਿੱਚ ਵੀ ਜਿਨ੍ਹਾਂ ਦੇ ਬਹੁਤ ਰਸ ਹੈ, ਔਰ ਕੀਰਤਨ ਰਸ ਕੇ ਕਰਦੇ ਹੈ, ਸੁਣਨ ਵਾਲਿਆਂ 'ਤੇ ਪ੍ਰਭਾਵ ਜਾਂਦਾ ਹੈ, ਬੰਦਗੀ ਹੈ, ਰਹਿਤ ਬਹਿਤ ਹੈ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਇਤਿਹਾਸਕ ਸਰੋਤ ਹੈ, ਜਿੱਥੇ ਇਤਿਹਾਸ ਦਾ ਮੁੱਢ ਬੱਝਦਾ ਹੈ, ਅਤੇ ਉਹ ਜਨਮ ਸਾਖੀ ਭਾਈ ਵਾਲੇ ਵਾਲੀ ਹੈ, ਅਤੇ ਇੱਕ ਪੁਰਾਤਨ ਜਨਮ ਸਾਖੀ ਦੀ ਡਾਕਟਰ ਭਾਈ ਵੀਰ ਸਿੰਘ ਨੇ ਵੀ ਖੋਜ ਕੀਤੀ, ਅਤੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਲੱਭੀ, ਅਤੇ ਉਹਦੇ ਵਿੱਚ ਇਉਂ ਲੱਗਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਹੀ ਕਿਤੇ ਨਾ ਕਿਤੇ ਉਤਾਰਾ ਕਰਕੇ ਕੁਝ ਘਾਟ ਬਾਅਦ ਮੈਂ ਪੜ੍ਹੀ ਹੈ ਜਿੱਥੇ ਤੱਕ, ਉਹਦੇ ਵੀ ਜਾਣ ਬੁੱਝ ਕੇ ਭਾਈ ਬਾਲੇ ਨੂੰ ਛੁਪਾਇਆ ਗਿਆ, ਪਰ ਫਿਰ ਵੀ ਉਸ ਜਨਮ ਸਾਖੀ 'ਚ ਵੀ ਭਾਈ ਬਾਲਾ ਛੁਪਿਆ ਨਹੀਂ। ਮੈਂ ਜਾਣ ਕੇ ਇਸ ਕਰਕੇ ਪੜ੍ਹੀ ਸੀ ਵੀ ਉਹਦਾ ਸਹਾਰਾ ਲੈ ਕੇ, ਕੁਝ ਸਾਡੇ ਵੀਰ ਕਹਿੰਦੇ ਨੇ ਬਾਲੇ ਨਾਮ ਦਾ ਸਿੱਖ ਨਹੀਂ ਹੋਇਆ, ਅਤੇ ਉਹਦੇ ਵਿੱਚ ਵੀ ਵੇਰਵਾ ਹੈ, ਤਾਂ ਇਹ ਬਹੁਤ ਵੱਡੀ ਖੁਸ਼ੀ ਦੀ ਬਾਤ ਹੈ। ਇਹੋ ਜਿਹੀਆਂ ਚੀਜ਼ਾਂ ਨੂੰ ਮਿਹਨਤ ਤਾਂ ਬੜੀ ਲੱਗਦੀ ਹੈ, ਕਿਤੇ ਨਾ ਕਿਤੇ ਸੱਚਾਈ ਜਿਹੜੀ ਹੈ ਉਹ ਆਖਰ ਝੂਠ ਦੇ 100 ਪੜਦੇ ਪਾੜ ਕੇ ਵੀ ਨੰਗੀ ਹੁੰਦੀ ਹੈ। ਇਹ ਪੁਰਾਤਨ ਮਰਿਆਦਾ ਵਾਹਿਗੁਰੂ ਦੀ, ਅਤੇ ਬਹੁਤ ਖੁਸ਼ੀ ਦੀ ਬਾਤ ਹੈ। ਭਾਈ ਸਾਹਿਬ ਦਾ ਐਡਰੈਸ ਲੈ ਕੇ ਹੋ ਸਕਦਾ ਮੈਂ ਵੀ ਉੱਥੇ ਜਾ ਕੇ ਕੁਝ ਇਹੋ ਜਿਹੀਆਂ ਚੀਜ਼ਾਂ ਦੇਖਣ ਦਾ, ਲੱਭਣ ਦਾ ਦਾਸ ਨੂੰ ਵੀ ਸ਼ੌਕ ਹੈ, ਬਹੁਤ ਕੁਛ ਮਿਲਦਾ ਹੈ। ਔਰ ਉਸੇ ਦਾ ਕਾਰਨ ਹੈ ਜਿਹੜਾ ਅੱਜ ਦਾ ਵਿਸ਼ਾ ਹੈ, ਕਿ ਮੈਂ ਬਹੁਤ ਦੇਰ ਤੋਂ ਖੁਦ ਇਸ ਗੱਲ 'ਤੇ ਬੇਚੈਨ ਸਾਂ। ਬਚਪਨ ਤੋਂ ਜਦੋਂ ਮੈਂ ਪਹਿਲੀ ਯਾਤਰਾ ਸ਼੍ਰੀ ਹਜ਼ੂਰ ਸਾਹਿਬ ਦੀ ਕੀਤੀ, ਉਸ ਵੇਲੇ 'ਤੇ ਅੰਦਰ ਤੋਂ ਇੱਕ ਸਵਾਲ ਉੱਠਦਾ ਸੀ ਵੀ ਆਖਿਰ ਇਹ ਕਿਉਂ ਹੈ, ਕਿਉਂ ਹੋ ਰਿਹਾ, ਔਰ ਕਿਸ ਤਰ੍ਹਾਂ ਦਾ ਜਵਾਬ ਕੋਈ ਨਹੀਂ ਸੀ। ਜੇ ਹਜ਼ੂਰ ਸਾਹਿਬ ਕਿਤੇ ਥੋੜ੍ਹੀ ਬਹੁਤ ਗੱਲ ਕੀਤੀ ਤਾਂ ਜਵਾਬ ਇਹ ਮਿਲਿਆ ਜੀ ਇੱਥੇ ਦੀ ਮਰਿਆਦਾ ਇਸੇ ਤਰ੍ਹਾਂ ਹੈ, ਇਹਦੇ ਨਾਲ ਕੋਈ ਗੱਲ ਕੋਈ ਬਹੁਤੀ ਪੁਖਤਾ ਬਣਦੀ ਨਹੀਂ। ਗੁਰੂ ਇੱਕ ਹੈ, ਮਰਿਆਦਾ ਵੱਖਰੀ ਵੱਖਰੀ ਕਿਵੇਂ ਹੋ ਸਕਦੀ ਹੈ? ਬਾਕੀ ਦੇ 4 ਤਖਤ ਨੇ, ਉੱਥੇ ਕਦੀ ਨਹੀਂ ਐਸਾ ਹੁੰਦਾ, ਇੱਥੇ ਕਿਉਂ ਹੋ ਰਿਹਾ? ਸਵਾਲ ਸਮਾਂ ਹੋਰ ਖੜ੍ਹੇ ਹੋ ਗਏ। ਅਤੇ ਜਦੋਂ ਵਿਦਿਆਰਥੀ ਰੂਪ ਦੇ ਅੰਦਰ ਮੈਂ ਉੱਥੇ ਤਖਤ ਸਾਹਿਬ ਦੇ ਦਰਸ਼ਨ ਕੀਤੇ, ਮੇਰਾ ਬਚਪਨ ਸੀ, ਔਰ ਸਤਿਗੁਰਾਂ ਦੇ ਉਸ ਅਸਥਾਨ ਦੀ ਇਹ ਕਣਸੋ ਦਾਸ ਨੇ ਇੱਕ ਮਹਾਂਪੁਰਖਾਂ ਤੋਂ ਸੁਣੀ ਸੀ ਬਚਪਨ ਵਿੱਚ, ਕਿ ਜੋ ਸ਼ੁੱਧ ਇਰਾਦੇ ਦੇ ਨਾਲ ਇੱਥੇ ਕੋਈ ਅਰਦਾਸ ਕਰਦਾ, ਸ਼ਹਿਨਸ਼ਾਹ ਸੁਣਦੇ ਹੈ, ਅਤੇ ਉਹਨਾਂ ਮਹਾਂਪੁਰਸ਼ਾਂ ਨੇ ਦੱਸਿਆ ਸੀ ਵੀ ਮੈਨੂੰ ਕੀਰਤਨ ਨਹੀਂ ਸੀ ਆਉਂਦਾ, ਮੈਂ ਕੀਰਤਨ ਦੀ ਅਰਦਾਸ ਇੱਥੇ ਕੀਤੀ ਸੀ ਵੀ ਮੈਨੂੰ ਸਤਿਗੁਰਾਂ ਨੇ ਕੀਰਤਨ ਬਖਸ਼ ਦਿੱਤਾ, ਅਤੇ ਇਸ ਗੱਲ ਨੂੰ ਲੈ ਕੇ ਮੈਂ ਵੀ ਉੱਥੇ ਅਰਦਾਸ ਕੀਤੀ, ਸਤਿਗੁਰਾਂ ਨੇ ਕਿਰਪਾ ਕੀਤੀ ਕੀਰਤਨ ਦੀ ਦਾਤ ਉੱਥੋਂ ਲਈ ਅਰਦਾਸ ਕਰਕੇ, ਜੈਸੀ ਵੀ ਹੈ। ਬਹੁਤ ਸਾਲ ਕੀਰਤਨ ਦੀ ਸੇਵਾ ਨਿਭਾਈ, ਪਰ ਹੁਣ ਰੁਝਾਨ ਜ਼ਿਆਦਾ ਬਹੁਤਾ। ਕਥਾ ਦੀ ਸੰਗਤਾਂ ਜਿਵੇਂ ਪਸੰਦ ਕਰਦੀਆਂ ਹਨ, ਕੀਰਤਨ ਲਈ ਸਾਰਾ ਜਥਾ ਲਿਆਉਣਾ ਪੈਂਦਾ, ਸਾਜ਼ ਚੁੱਕਣੇ ਪੈਂਦੇ ਨੇ, ਅਤੇ ਇਹ ਕੰਮ ਮੈਨੂੰ ਉਹਦੇ ਨਾਲ ਸੌਖਾ ਵੀ ਲੱਗਿਆ ਅਤੇ ਸੰਗਤਾਂ ਵੀ ਜ਼ਿਆਦਾ। ਅਤੇ ਦੂਸਰਾ ਫਿਰ ਸਾਡੇ ਟਕਸਾਲ ਦੇ ਸਿੰਘ ਥੋੜ੍ਹਾ ਜਿਹਾ ਇਹ ਵੀ ਕਹਿੰਦੇ ਰਹਿੰਦੇ ਸੀ ਵੀ ਨਹੀਂ ਜੀ, ਕਥਾ ਹੀ ਕਰਨੀ ਚਾਹੀਦੀ ਹੈ, ਤੁਸੀਂ ਢੋਲਕੀਆਂ ਛੈਣਿਆਂ ਦਾ ਵੀ ਖਿਹੜਾ ਛੱਡੋ। ਮੈਂ ਕਿਹਾ ਗੁਰੂ ਅਮਰਦਾਸ ਨੇ ਨਹੀਂ ਛੱਡਿਆ, ਭਾਈ ਬੱਲੂ ਨੇ ਢੋਲਕੀ ਵਜਾਈ ਸੀ। ਇਸ ਕਰਕੇ ਖੈਰ ਫਿਰ ਜਥੇਬੰਦੀ ਦਾ ਵੀ ਆਖਾ ਮੰਨਣਾ ਪੈਂਦਾ। ਪਰ ਉੱਥੇ ਪੰਜਾਬ 'ਚ ਮੈਂ ਕਦੇ ਕਦੇ ਹੁਣ ਵੀ ਆਦਤ ਪੂਰੀ ਕਰ ਲੈਂਦਾ, ਜਿਹੜਾ ਸੁਭਾਅ ਬਣਿਆ ਹੋਵੇ ਉਹ ਜਾਂਦਾ ਨਹੀਂ ਹੁੰਦਾ। ਅਤੇ ਇਹ ਸਵਾਲ ਮੇਰੇ ਅੰਦਰ ਬਚਪਨ ਤੋਂ ਸੀ, ਕਹਿਣ ਤੋਂ ਭਾਵ ਮੈਂ ਜਿੰਨਿਆਂ ਨੇ ਪੁੱਛਿਆ ਇਹ ਨਹੀਂ ਵੀ ਜਵਾਬ ਨਹੀਂ ਕਿਸੇ ਨੇ ਦਿੱਤਾ, ਜਵਾਬ ਤਾਂ ਦਿੱਤੇ ਪਰ ਮੇਰੇ ਉਹ ਜਵਾਬ ਕੋਈ ਬਹੁਤੇ ਮੇਜ਼ ਨਹੀਂ ਆਏ। ਆਪਣੇ ਆਪਣੇ ਹਿਸਾਬ ਨਾਲ ਸਾਰੇ ਦਿੰਦੇ ਸੀ ਜਵਾਬ। ਕੋਈ ਕਹਿੰਦੇ ਜੀ ਇਹ ਸ਼ਸਤਰਾਂ ਦਾ ਸਤਿਕਾਰ ਹੈ, ਮੈਂ ਕਹਿੰਦਾ ਸੀ ਸ਼ਸਤਰ ਤਾਂ ਉਹੀ ਨਹੀਂ, ਫਿਰ ਕੇਸਗੜ੍ਹ ਸਾਹਿਬ ਸਤਿਕਾਰ ਕਿਉਂ ਨਹੀਂ ਹੁੰਦਾ, ਦਮਦਮਾ ਸਾਹਿਬ ਕਿਉਂ ਨਹੀਂ ਹੁੰਦਾ। ਅਤੇ ਉਹ ਸਵਾਲ ਬਣੇ ਰਹੇ ਅਤੇ ਆਖਰ ਮੈਂ ਆਪਣੇ ਆਪ ਨਾਲ ਸਮਝੌਤਾ ਕਰ ਲਿਆ ਵੀ ਜਿਹੜੀ ਗੱਲ ਦਾ ਉੱਤਰ ਨਾ ਕਿਤੇ ਲਿਖਤੀ ਮਿਲਦਾ ਅਤੇ ਨਾ ਕਿਤੇ ਪੁਖਤਾ ਜਵਾਬ ਮਿਲਦਾ। ਜੇ ਕੋਈ ਮੈਨੂੰ ਪੁੱਛਦਾ ਸੀ ਤਾਂ ਮੈਂ ਖਿਹੜਾ ਛੁਡਾਉਣ ਦਾ ਮਾਰਾ ਕਹਿ ਦਿੰਦਾ ਸੀ ਵੀ ਭਾਈ ਤਾਂ ਉਹਨਾਂ ਨੂੰ ਜਾ ਕੇ ਪੁੱਛੋ ਜਿਹੜੇ ਵੱਢਦੇ ਆ ਬੱਕਰੇ, ਅਤੇ ਜਾਂ ਉਹ ਮੈਨੇਜਮੈਂਟ ਨੂੰ ਪੁੱਛੋ। ਅਤੇ ਆਖਰ ਸਮਾਂ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ 300 ਸਾਲ ਆਪਣੇ ਸਾਹਮਣੇ ਆਇਆ, ਗੁਰਤਾ ਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ 2008 ਦੇ ਵਿੱਚ ਉੱਥੇ ਪੰਥ ਕੇ ਇਕੱਠ ਹੋਇਆ ਬਹੁਤ ਵੱਡਾ, ਅਤੇ ਉਹਦੇ 'ਚ ਉੱਥੇ ਰਹਿਣ ਦਾ ਮੌਕਾ ਮਿਲਿਆ। ਅਤੇ ਉੱਥੇ ਮੈਨੂੰ ਦੋ ਚੀਜ਼ਾਂ ਜਿਹੜੀਆਂ ਹਨ ਮੈਂ ਇਹ ਕਹਿੰਦਾ ਵੀ ਅਚਾਨਕ ਮਿਲੀਆਂ, ਅਚਾਨਕ ਨਹੀਂ ਵੀ ਕਿਹਾ ਜਾ ਸਕਦਾ ਵੀ ਮੇਰਾ ਸ਼ਬਦ ਗਲਤ, ਮੈਂ ਵਾਪਸ ਲੈਣਾ ਵੀ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ ਕਿ ਗੁਰੂ ਦਾ ਮੈਂ ਗਿਫਟ ਸਮਝਦਾ। ਅਤੇ ਜਿਸ ਗੁਰੂ ਨੇ ਮਹਾਨ ਕਿਰਪਾ ਕੀਤੀ ਵੀ ਇੱਕ ਤਾਂ ਬਾਤ ਸੀ ਉਹ ਜਿਹੜੀ ਹੈ ਉਹ ਤਾਂ ਮੈਂ ਵਿਸਥਾਰ ਨਾਲ ਕਦੀ ਹਾਲੇ ਸਟੇਜ 'ਤੇ ਕੀਤੀ ਨਹੀਂ, ਅਤੇ ਉਹ ਗੱਲ ਮੈਂ ਰੱਖੀ ਹੋਈ ਹੈ ਰਾਖਵਾ ਵੀ ਜਦੋਂ ਬੇਟਾ ਮੱਥਾ ਇੱਧਰ ਦੇ, ਜਿਸ ਵੇਲੇ 5 ਤਖਤਾਂ ਦੇ ਜਥੇਦਾਰ ਜੱਜ ਬਣ ਕੇ ਬਹਿਣਗੇ, ਮੇਰਾ ਵਾਅਦਾ ਉਹਨਾਂ ਦੇ ਨਾਲ, ਉੱਥੇ ਕੀਤਾ ਸੀ ਵੀ ਸਿੰਘ ਸਾਹਿਬਾਨੋ ਤੁਸੀਂ 5 ਬੈਠੇ ਸੀ ਉੱਥੇ, ਵੀ ਜਿਵੇਂ ਅੱਜ ਬੈਠੇ ਹੋ ਤੁਸੀਂ ਆਪਣੀ ਕਚਹਿਰੀ ਲਾ ਕੇ ਬੈਠੋ, ਅਤੇ ਉੱਥੇ ਫਿਰ ਤੁਸੀਂ ਦਸਮ ਗ੍ਰੰਥ ਦੇ ਜਿਹੜੇ ਵਿਰੋਧ ਵਾਲੇ ਨੇ ਸਾਡੇ ਵੀਰ ਉਹਨਾਂ ਨੂੰ ਵੀ ਬੁਲਾਓ, ਮੌਕਾ ਦਿਓ ਉਹਨਾਂ ਨੂੰ ਬੋਲਣ ਦਾ, ਇਹ ਤਾਂ ਬੇਇਨਸਾਫੀ ਹੈ ਜੇ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ ਜਾਵੇ। ਵੀ ਉਹਨਾਂ ਨੂੰ ਕਹੋ ਵੀ ਤੁਸੀਂ ਸਬੂਤ ਕਰੋ ਵੀ ਇਹ ਕਿਵੇਂ ਨਹੀਂ ਹੈ ਗੁਰੂ ਗੋਬਿੰਦ ਸਿੰਘ ਦੀ ਬਾਣੀ, ਅਤੇ ਸਿੱਖ ਜਗਤ ਦੇ ਹੋਰ ਵਿਦਵਾਨ ਜਿੱਥੇ ਬੁਲਾਓਗੇ ਅਤੇ ਦਾਸ ਨੂੰ ਹੁਕਮ ਕਰਿਓ ਅਤੇ ਮੈਂ ਉੱਥੇ ਇੱਕ ਪੁਖਤਾ ਸਬੂਤ ਜਿਹੜਾ ਹਾਜ਼ਰ ਕਰਾਂਗਾ। ਅਤੇ ਇੱਕ ਸਿੰਘ ਸਾਹਿਬਾਨ ਕਹਿੰਦੇ ਵੀ ਕੀ ਸਬੂਤ ਹੈ, ਮੈਂ ਕਿਹਾ ਜੀ ਗੱਲ ਇਸ ਤਰ੍ਹਾਂ ਵੀ ਉਹ ਪਹਿਲਾਂ ਦੱਸਣਾ ਕੋਈ ਵਾਜਬ ਨਹੀਂ ਹੈ ਗੱਲ। ਕਹਿੰਦੇ ਫਿਰ ਵੀ ਆਪਾਂ ਤਾਂ ਭਰਾਵਾਂ ਵਾਂਗੂ ਬੈਠੇ ਹਾਂ ਇੱਥੇ, ਸਿੰਘ ਸਾਹਿਬਾਨ ਬਣ ਕੇ ਨਹੀਂ ਅਸੀਂ ਬੈਠੇ। ਮੈਂ ਕਿਹਾ ਜੀ ਫਿਰ ਮੈਂ ਪਰੂਫ ਕਰੂੰਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀਂ ਇੱਕ ਦਸਮ ਦਾ ਸਰੂਪ ਜਿਹੜਾ ਇੱਕ ਗੁਰਸਿੱਖ ਨੂੰ ਦਿੱਤਾ ਸੀ, ਔਰ ਉਹਦੀ ਇੱਕ ਬੜੀ ਲੰਮੀ ਕਹਾਣੀ। ਅਤੇ ਇਕੱਲਾ ਸਰੂਪ ਨਹੀਂ ਦਿੱਤਾ, ਇੱਕ ਸਰਦਈ ਵਾਲਾ ਬਾਟਾ ਦਿੱਤਾ ਔਰ ਇੱਕ ਤੇਗ ਦਿੱਤੀ ਮਹਾਰਾਜ ਨੇ ਗਾਤਰਿਓਂ ਲਾ ਕੇ, ਅਤੇ ਉਹ 7 ਧਾਤਾਂ ਦਾ ਬਣਿਆ ਹੋਇਆ ਬਾਟਾ ਜਿਹੜਾ ਸੀ, ਇੱਕ ਵਾਰੀ ਠੋਲਾ ਮਾਰੇ ਉਹਦੇ 'ਚ ਬਹੁਤ ਸੁੰਦਰ ਆਵਾਜ਼ਾਂ ਆਉਂਦੀਆਂ ਹਨ, ਉਹਦੇ 'ਚ ਮਹਾਰਾਜ ਸਰਦਈ ਛਕਦੇ, ਅਤੇ ਉੱਥੇ ਵੀ ਸਕੀ ਮਹਾਰਾਜ ਨੇ ਸਿੱਖ ਨੂੰ ਦੇ ਦਿੱਤੀ, ਸਿੱਖਾ ਮੈਂ ਤੇਰੀ ਸੇਵਾ 'ਤੇ ਪ੍ਰਸੰਨ ਹੈ, ਤੂੰ ਆ ਸਾਂਭ ਲੈ। ਮਹਾਰਾਜ ਨੇ ਤੇਗ ਜਾਣੀ ਖੁਸ਼ੀ ਇੰਨੀ ਆਈ ਵੀ ਸੀ ਬਾਟਾ ਦੇ ਕੇ ਵੀ ਨਹੀਂ, ਮਹਾਰਾਜ ਨੇ ਫਿਰ ਤੇਗ ਦਿੱਤੀ, ਕਹਿੰਦੇ ਸਿੱਖਾ ਆ ਵੀ ਤੈਨੂੰ ਦਿੱਤੀ। ਫਿਰ ਦਸਮ ਦਾ ਇੱਕ ਸਰੂਪ ਦਿੱਤਾ ਮਹਾਰਾਜ ਨੇ, ਅਤੇ ਉਹ ਸਿੱਖ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ ਗਰੀਬ ਨਵਾਜ਼ ਵੀ ਇੱਕ ਬੇਨਤੀ ਹੈ, ਤੁਹਾਡੀਆਂ ਬਖਸ਼ਿਸ਼ ਕੀਤੀਆਂ ਹੋਈਆਂ ਵਸਤੂਆਂ ਜਿਹੜੀਆਂ ਦੁਨੀਆ ਲੋਚਦੀਆਂ ਸਿੱਖ ਲੋਚਦੇ ਨੇ, ਮੈਨੂੰ ਤੁਸੀਂ 1 ਨਹੀਂ 3 ਵਸਤੂਆਂ ਸੌਂਪ ਦਿੱਤੀਆਂ, ਪਰ ਮੇਰੀ ਇੱਕ ਜੋਦੜੀ ਆ ਤੁਹਾਡੇ ਚਰਨ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜੀ ਮੈਂ ਇਹਨਾਂ ਦੇ ਲਾਇਕ ਨਹੀਂ ਹਾਂ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਜੀ ਮੈਂ ਗਰੀਬ ਬਹੁਤ ਹਾਂ, ਕੱਲ੍ਹ ਨੂੰ ਕੋਈ ਐਸਾ ਸਮਾਂ ਬਣਿਆ ਕੋਈ ਮੇਰੇ ਕੋਲੋਂ ਖੋਹ ਕੇ ਲੈ ਗਿਆ, ਮੈਨੂੰ ਹੌਕਾ ਲੱਗੂਗਾ, ਇਸ ਕਰਕੇ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਕਿਰਪਾ ਕਰੋ, ਮੇਰੇ ਕੋਲ ਪਹੁੰਚ ਗਈਆਂ ਵਸਤੂਆਂ, ਤੁਸੀਂ ਆਪ ਹੀ ਸੰਭਾਲੋ। ਮਹਾਰਾਜ ਕਹਿੰਦੇ ਸਿੱਖਾ ਦਿੱਤੀ ਹੋਈ ਵਸਤੂ ਦੁਬਾਰੇ ਨਹੀਂ ਗ੍ਰਹਿਣ ਹੁੰਦੀ, ਇਹ ਤੈਨੂੰ ਦੇ ਦਿੱਤੀ। ਰਹੀ ਗੱਲ ਤੇਰੇ ਕੋਲੋਂ ਖੋਣ ਦੀ, ਕਹਿੰਦੇ ਸਾਡਾ ਵਚਨ ਰਿਹਾ, ਅਸੀਂ ਇਹਨਾਂ ਚੀਜ਼ਾਂ ਦੀ ਰਾਖੀ ਆਪ ਕਰਾਂਗੇ। ਜੇ ਤੇਰੇ ਕੋਲੋਂ ਖੋਣ ਵਾਸਤੇ ਆ ਗਿਆ ਨਾ, ਕਹਿੰਦੇ ਮੋੜ ਕੇ ਜਾਣਾ ਪਊਗਾ ਉਹਨੂੰ ਆਪ ਜੇ ਗਲਤੀ ਕਰ ਲਈ ਉਹਨੇ। ਉਹ ਕਹਿਣ ਲੱਗਾ ਜੀ ਫਿਰ ਇੱਕ ਹੋਰ ਬੇਨਤੀ ਹੈ, ਜੇ ਆਉਣ ਵਾਲੇ ਸਮੇਂ 'ਚ ਪੀੜ੍ਹੀ ਦਰ ਪੀੜ੍ਹੀ ਮੇਰੇ ਸਿੱਖੀ ਨਾ ਰਹੀ, ਉਹ ਗਾਹਾਂ ਵਾਲੀ ਔਲਾਦ ਖਬਰਾਂ ਕਹੀ ਜੀ ਜੰਮੂਗੀ, ਫਿਰ ਵੀ ਤਾਂ ਨਰਾਦਰ ਹੋਊ। ਮਹਾਰਾਜ ਕਹਿੰਦੇ ਮੈਂ ਤੈਨੂੰ ਵਰ ਦੇਣਾ ਤੇਰੇ ਖਾਨਦਾਨ 'ਚ ਸਿੱਖੀ ਕਦੇ ਨਹੀਂ ਜਾਊਗੀ। ਮੈਂ ਕਿਹਾ ਸਿੰਘ ਸਾਹਿਬ ਜੀ ਵੀ ਉਹ ਸਰੂਪ ਉੱਥੇ ਪਿਆ, ਇਹ ਚੀਜ਼ਾਂ ਪਈਆਂ ਨਾ, ਮੈਂ ਗਵਾਹ ਦੇ ਤੌਰ 'ਤੇ ਉਹਨੂੰ ਸਿੰਘ ਨੂੰ ਪੇਸ਼ ਕਰੂੰਗਾ ਤੁਹਾਡੇ। ਕਹਿੰਦੇ ਜੀ ਉਹ ਕਿਹੜੇ ਪਿੰਡ ਹੈ? ਮੈਂ ਕਿਹਾ ਜੀ ਇਹ ਬੇਇਨਸਾਫੀ ਹੁਣ ਤੁਹਾਡੀ, ਵੀ ਤੁਸੀਂ ਪਹਿਲਾਂ ਹੀ ਪੁੱਛਿਓ ਕਤਲ ਦਾ ਕੇਸ ਲੱਗਿਆ ਹੋਵੇ ਅਤੇ ਲੋਕ ਤਾਂ ਗਵਾਹ ਦੇ ਬੁਰਕੇ ਪਾਵਾ ਕੇ ਲੈ ਕੇ ਜਾਂਦੇ, ਤੁਸੀਂ ਪਹਿਲਾਂ ਹੀ ਨੰਗਾ ਕਰਾਉਣਾ ਚਾਹੁੰਦੇ, ਇਹ ਨਹੀਂ ਮੇਰੇ ਕੋਲ ਹੋ ਸਕਣਾ। ਇਹ ਤਾਂ ਹੋਊਗੀ ਮੌਕੇ 'ਤੇ ਗੱਲ, ਪਰ ਸਬੂਤ ਹੈਗਾ ਇਹਦਾ। ਅਤੇ ਉਸ ਵੇਲੇ ਫਿਰ ਇੱਕ ਤਾਂ ਇਹ ਵੀ ਮੈਨੂੰ ਉੱਥੇ ਹਜ਼ੂਰ ਸਾਹਿਬ ਹੀ ਕਣਸੋ ਪਈ, ਮੈਂ ਜਿੰਨੀ ਦੇਰ ਤੱਕ ਆਪਣੇ ਅੱਖਾਂ ਨਾਲ ਜਾ ਕੇ ਉਹਨੂੰ ਗੁਰਸਿੱਖ ਨੂੰ ਨਹੀਂ ਦੇਖ ਲੈਂਦਾ, ਸਰੂਪ ਨਹੀਂ ਦੇਖ ਲੈਂਦਾ, ਬਾਟਾ ਨਹੀਂ ਦੇਖ ਲੈਂਦਾ, ਤੇਗ ਨਹੀਂ ਦੇਖ ਲੈਂਦਾ, ਉਨੀ ਦੇਰ ਤੱਕ ਮੈਂ ਫਿਰ ਇਹਨੂੰ ਥੋੜ੍ਹਾ ਜਿਹਾ ਹਿਸਾਬ ਦੇ ਵਿੱਚ ਹੀ ਰੱਖੀ ਆ ਗੱਲ। ਜਿਹਨੇ ਦੇਖੀ ਉਹਨੇ ਦੱਸ ਦਿੱਤੀ, ਮੈਂ ਉਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਦਾ ਜਿਹਨੇ ਮੈਨੂੰ ਦੱਸੀ, ਪੋ ਹਜ਼ੂਰ ਸਾਹਿਬ ਦੱਸੀ। ਅਤੇ ਦੂਸਰੀ ਬਾਤ ਉੱਥੇ ਮੇਰੇ ਸਾਹਮਣੇ ਕਾਈ ਵੀ 12 ਸਾਲ ਉਸੇ ਤਖ਼ਤ ਸਾਹਿਬ 'ਤੇ ਜਿਨ੍ਹਾਂ ਨੇ ਡਿਊਟੀ ਕੀਤੀ ਬਤੌਰ ਮੁੱਖ ਗ੍ਰੰਥੀ, ਬੜਾ ਸਤਿਕਾਰ, ਮੇਰਾ ਆਸਣ ਉਹਨਾਂ ਦੇ ਘਰ ਸੀ, ਮੇਰਾ ਬੜਾ ਪਿਆਰ ਹੈ। ਅਤੇ ਉੱਥੇ ਕੁਦਰਤੀ ਇੱਕ ਤਾਂ ਟਕਸਾਲ ਦੇ ਗਿਆਨੀ ਦਵਿੰਦਰ ਸਿੰਘ ਜੀ ਸਾਡੇ ਜਥੇ ਦੇ ਸਾਰੇ ਸਿੰਘ ਜਾਣਦੇ ਹੈ, ਔਰ ਅੱਜ ਦੀ ਦੀਵਾਨ ਦੀ ਇਹ ਸਭਾ ਗੁਰੂ ਦੀ ਵਿਸ਼ੇਸ਼ ਕਰਕੇ ਮੈਂ ਕਹਿੰਦਾ ਵੀ ਮਹਾਨ ਹਸਤੀਆਂ ਜਿੱਥੇ ਗੁਰੂ ਘਰ ਦੇ ਸਕੱਤਰ ਭਾਈ ਰਣਵੀਰ ਸਿੰਘ ਜੀ ਵਰਗੇ ਜਿਹੜੇ ਬਹੁਤ ਸੁਲਝੇ ਹੋਏ ਗੁਰਸਿੱਖ ਨੇ, ਹੋਰ ਉਹਨਾਂ ਦੇ ਸਾਥੀ ਭਾਈ ਅਰਸ਼ਦੀਪ ਸਿੰਘ ਜੀ, ਢਾਡੀ ਸਾਹਿਬਾਨ ਭਾਈ ਗੁਰਵੇਲ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਪੰਥ ਦੀ ਸੇਵਾ ਵਾਸਤੇ ਆਪਣੇ ਹੱਡ ਤੜਵਾਏ, ਮੈਂ ਇਹਨਾਂ ਦਾ ਆਪਣੇ ਅੱਖੀ ਜਾ ਕੇ ਹਾਲ ਦੇਖਿਆ ਥਾਣੇ ਦੇ ਵਿੱਚ ਜੀ, ਜੋ ਕੁਛ ਬਣਿਆ ਹੋਇਆ ਸੀ ਇਹਨਾਂ ਦੇ ਨਾਲ, ਉਹਨਾਂ ਸਮਿਆਂ ਦੇ ਅੰਦਰ ਬੜੇ ਭਿਆਨਕ ਸਮੇਂ ਸੀ। ਔਰ ਫਿਰ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਮਿਲੀ, ਦਰਬਾਰ ਸਾਹਿਬ ਦੇ ਸਾਬਕਾ ਸਿੰਘ ਸਾਹਿਬੀਨ, ਅਤੇ ਇਹਨਾਂ ਦੇ ਨਾਲ ਇਹ ਗਿਆਨੀ ਗੁਰਵਿੰਦਰ ਸਿੰਘ ਜੀ ਜਿਹੜੇ ਕਥਾ ਆਪ ਜੀ ਨੂੰ ਸਰਵਣ ਕਰਾਉਂਦੇ, ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਰਾਗੀ ਭਾਈ ਬਲਜੀਤ ਸਿੰਘ ਜੀ, ਸਾਰੇ ਬੈਠੇ ਹੋ। ਅਤੇ ਉੱਥੇ ਇੱਕ, ਕਿਉਂਕਿ ਅੱਜ ਆਪਾਂ ਕਾਹਲੀ ਨਹੀਂ ਕਿਸੇ ਨੇ ਵੀ ਕਰਨੀ, ਅਤੇ ਜਿਹੜਾ ਮੁੱਖ ਵਿਸ਼ਾ ਹੈ ਮੈਂ ਉਹਦੇ ਵੱਲ ਹੀ ਆਉਣਾ, ਥੋੜ੍ਹਾ ਜਿਹਾ ਹੋਰ ਪਾਸੇ ਤੁਰ ਕੇ ਉੱਥੇ ਪਹੁੰਚਣ ਲੱਗਿਆ, ਮਾਰਗ ਦੇ ਵਿੱਚ ਕੁਛ ਗੱਲਾਂ ਸੀ ਇੱਕ ਦੋ। ਅਤੇ ਉੱਥੇ ਬੈਠਿਆਂ ਬੈਠਿਆਂ ਗਿਆਨੀ ਦਵਿੰਦਰ ਸਿੰਘ ਜੀ ਬੈਠਾ ਹੈ, ਅਤੇ ਇੰਗਲੈਂਡ ਦਾ ਇੱਕ ਗਿਆਨੀ ਸਿੰਘ ਸਾਹਿਬਾਨ, ਮੈਨੂੰ ਤਾਂ ਪੂਰਾ ਨਾਂ ਤਾਂ ਭੁੱਲਦਾ ਨਹੀਂ, ਸ਼ਾਇਦ ਗੌਰ ਕੋਈ ਇਹੋ ਜਿਹਾ ਨਾਂ ਸੀ, ਨਾਲ ਪਿੱਛੇ ਤਾਂ ਗੱਲ ਲੱਗਦਾ ਸੀ, ਅਤੇ ਸਿੰਘ ਸਾਹਿਬਾਨਾਂ ਵਰਗੀ ਦਸਤਾਰ ਸਿਉਂ, ਉਹ ਵੀ ਕੋਲ ਬੈਠਾ। ਆਚਾਰੀਆ ਰਾਮ ਸਿੰਘ ਜੀ ਬੈਠੇ, ਨਿਰਮਲੇ ਸੰਤ, ਬਹੁਤ ਬੜੇ ਵਿਦਵਾਨ ਵੈਦਵੀਰ। ਅਤੇ ਬੈਠੇ ਬੈਠੇ ਸਿੰਘ ਸਾਹਿਬ ਅਚਾਨਕ ਹੀ ਉਹਨਾਂ ਨੇ ਵਿਸ਼ਾ ਛੇੜ ਲਿਆ, ਕਹਿੰਦੇ ਜੀ ਜਿਹੜਾ ਗੁਰੂ ਮਾਨਿਓ ਗ੍ਰੰਥ ਦੀ ਗੱਲ ਹੈ, ਕਹਿੰਦਾ ਲਿਖਤੀ ਪ੍ਰੂਫ ਤਾਂ ਹੈ ਨਹੀਂ ਇਹਦਾ ਕੋਈ। ਮੈਂ ਕਿਹਾ ਸਿੰਘ ਸਾਹਿਬ ਤੁਸੀਂ ਕਹਿੰਦੇ ਹੋ ਇਹ ਗੱਲ? ਕਹਿੰਦੀ ਹਾਂ ਮੈਂ ਕਹਿੰਦਾ। ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਵੀ ਮੈਨੂੰ ਇਹ ਲੱਗਦਾ ਵੀ ਤੁਸੀਂ ਜਾਂ ਤਾਂ ਮੈਨੂੰ ਦੇਖਣ ਵਾਸਤੇ ਕਹੀ ਹੈ ਗੱਲ, ਜਾਂ ਫਿਰ ਤੁਸੀਂ ਮਜ਼ਾਕੀਆ ਲੈ ਲੈ 'ਚ ਕਹੀ ਹੈ ਵੀ ਇਹ ਮਜ਼ਾਕ ਦਾ ਸਮਾਂ ਹੈ ਨਹੀਂ, ਤੁਸੀਂ ਨਾਲੇ ਇਹ ਵਿਸ਼ਾ ਮਜ਼ਾਕ ਕਰਨ ਵਾਲਾ ਨਹੀਂ, ਤੁਸੀਂ ਆਪਣੇ ਸ਼ਬਦ ਵਾਪਸ ਲੈ ਲਓ, ਮੈਂ ਇਹ ਸਹਿਣ ਨਹੀਂ ਕਰ ਸਕਦਾ, ਹੋਰ ਸਭ ਕੁਝ ਸਹਿਣ ਕਰ ਸਕਦਾ, ਮੇਰਾ ਅਪਮਾਨ ਕਰ ਲੈ ਮੈਂ ਸਹਿ ਲੂੰਗਾ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਗਈ ਮੇਰੇ ਤੋਂ ਸਹਿਣ ਨਹੀਂ ਹੋਣਾ, ਫਿਰ ਗੱਲ ਕੋਈ ਬਹੁਤੀ ਵਧੀਆ ਨਹੀਂ ਰਹਿਣੀ। ਕਹਿੰਦਾ ਇਹ ਤਾਂ ਵਿਚਾਰ ਹੈ। ਮੈਂ ਕਿਹਾ ਜੀ ਫਿਰ ਤੁਸੀਂ ਬਿਲਕੁਲ ਦਿਲੋਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਨੂੰ? ਕਹਿੰਦਾ ਬਿਲਕੁਲ। ਮੈਂ ਕਿਹਾ ਤੁਹਾਡੇ ਕੋਲ ਕੀ ਸਬੂਤ ਹੈ? ਕਹਿੰਦਾ ਤੁਹਾਡੇ ਕੋਲ ਕੀ ਸਬੂਤ ਹੈ? ਅਤੇ ਹੁਣ ਅਸੀਂ ਬੈਠੇ ਹੈ ਜੇ ਥਾਂ 'ਤੇ, ਉੱਥੇ ਰੋਡ ਚੱਲਦਾ ਸੀ ਬਹੁਤ ਵਾਰੀ, ਸਾਡੀ ਉਹ ਕਸ਼ਮਕਸ਼ ਸ਼ੁਰੂ ਹੋ ਗਈ, ਅਤੇ ਲੋਕ ਇਹੋ ਜਿਹਾ ਤਮਾਸਾ ਭਾਲਦੇ ਫਿਰਦੇ ਆ, ਲੋਕ ਸਾਡੇ ਕੋਲ ਇਕੱਠੇ ਹੋਣ ਲੱਗ ਗਏ ਵੀ ਦੋ ਗਿਆਨੀ ਲੜਦੇ ਆ, ਗਰਮੋ ਗਰਮੀ ਹੋ ਗਿਆ ਥੋੜ੍ਹਾ ਜਿਹਾ ਕੰਮ। ਅਤੇ ਮੈਂ ਉਹਨੂੰ ਕਿਹਾ ਵੀ ਤੁਸੀਂ, ਕਹਿੰਦਾ ਜੀ ਤੁਹਾਡੇ ਕੋਲ ਸਬੂਤ ਹੈ ਕੋਈ ਨਹੀਂ ਵੀ ਇਹ ਤਾਂ ਦੋਹਰਾ ਗਿਆਨੀ ਗਿਆਨ ਸਿੰਘ ਦਾ ਬਣਾਇਆ ਹੋਇਆ। ਮੈਂ ਕਿਹਾ ਜੀ ਦੋਹਰੇ ਵਾਲੀ ਗੱਲ ਵੀ ਮੈਂ ਸਾਬਤ ਕਰੂੰ, ਪਰ ਇੱਕ ਵਾਰੀ ਫੇਰ ਵਿਚਾਰ ਲਓ, ਤੁਸੀਂ ਸੌਦਾ ਮਹਿੰਗਾ ਪੈ ਜਾਣਾ ਤੁਹਾਨੂੰ ਅਜੇ, ਔਰ ਮੈਨੂੰ ਵੀ। ਕਹਿੰਦੇ ਤੁਹਾਨੂੰ ਕਿਵੇਂ ਮਹਿੰਗਾ ਪਊ? ਮੈਂ ਕਿਹਾ ਐਡੇ ਜੋੜ ਮੇਲੇ 'ਚ ਕਮਰਾ ਨਹੀਂ ਮੈਨੂੰ ਹੋਰ ਥਾਂ ਮਿਲਣਾ, ਤੇਰੇ ਘਰ ਮੇਰਾ ਕਮਰਾ ਵੀ ਮੈਨੂੰ ਬਿਸਤਰਾ ਪਹਿਲਾਂ ਬੰਨਣਾ ਪੈਣਾ ਤੇਰੇ ਕੋਲੋਂ। ਕਹਿੰਦਾ ਇਹ ਨਹੀਂ ਗੱਲ ਹੁੰਦੀ। ਮੈਂ ਕਿਹਾ ਵੀ ਜਿਗਰਾ ਰੱਖੀ? ਕਹਿੰਦਾ ਜਿਗਰਾ ਰੱਖੂੰਗਾ। ਮੈਂ ਕਿਹਾ ਚੱਲ ਪਹਿਲਾਂ ਤੂੰ ਦੱਸ ਵੀ ਤੇਰੇ ਕੋਲੋਂ ਕੀ ਸਬੂਤ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਦਿੱਤੀ? ਤੂੰ ਇਹ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦਾ ਵੀ ਜਿਹੜਾ ਲੱਖਾਂ ਦਾ ਇਕੱਠ ਹੋਇਆ ਵੀ ਸਾਰੇ ਪੰਥ ਦੀਆਂ ਧਿਰਾਂ ਸਾਰਾ ਹੁਣ ਤੱਕ ਪੰਥ ਜਿਹੜਾ ਗੁਰੂ ਗ੍ਰੰਥ ਸਾਹਿਬ ਮੰਨਦਾ ਹੈ ਵੀ ਤੂੰ ਇੱਕ ਤਖ਼ਤ ਦਾ ਐਡਾ ਮੁੱਖ ਗ੍ਰੰਥੀ ਹੋ ਕੇ ਇਹ ਗੱਲ ਕਹਿਣਾ ਵੀ ਫਿਰ ਤਾਂ ਕੋਈ ਟਿਕਾਣਾ ਹੀ ਨਹੀਂ ਰਿਹਾ ਇਸ ਗੱਲ ਦਾ। ਉਹ ਅਸਲ ਵਿੱਚ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਸਿੰਘ ਸਾਹਿਬ ਦਾ ਪਿਛੋਕੜ ਜਿਹੜਾ ਸੀ ਉਹ ਨਾਮਧਾਰੀ ਸੰਪਰਦਾ ਦੇ ਨਾਲ ਸੀ। ਉਹ ਮੈਨੂੰ ਬਿਮਾਰੀ ਬਾਅਦ 'ਚ ਲੱਭੀ, ਉਸ ਵੇਲੇ ਨਹੀਂ ਸੀ ਮੈਨੂੰ ਪਤਾ। ਅਤੇ ਉਸ ਕਰਕੇ ਉਹ ਬਿਮਾਰੀ ਇਸ ਕਰਕੇ ਸੀ। ਉਹ ਸਾਧ ਕਹਿੰਦਾ ਜੀ ਦੇਖੋ ਸੂਰਜ ਪ੍ਰਕਾਸ਼ ਦੇ ਵਿੱਚ ਕਿਤੇ ਲਿਖਿਆ ਹੋਇਆ ਹੈਗਾ। ਮੈਂ ਕਿਹਾ ਜੀ ਨਹੀਂ। ਕਹਿੰਦੇ ਫਿਰ ਠੀਕ ਹੈ, ਕਹਿੰਦੇ ਦੇਖੋ ਫਿਰ ਜਦੋਂ ਸੂਰਜ ਪ੍ਰਕਾਸ਼ 'ਚ ਨਹੀਂ ਹੈ। ਮੈਂ ਕਿਹਾ ਇੱਕ ਗੱਲ ਦੱਸੋ, ਸੂਰਜ ਪ੍ਰਕਾਸ਼ ਜਿਹੜਾ ਇਹ ਗੁਰੂ ਹੈ ਸਾਡਾ, ਵੀ ਜਿਹੜਾ ਕੁਛ ਉਹਦੇ 'ਚ ਲਿਖਿਆ ਉਹ ਸਾਰਾ ਕੁਛ ਠੀਕ ਹੈ। ਮੈਂ ਕਿਹਾ ਇਹਦਾ ਵੀ ਉੱਤਰ ਹੈ। ਕਹਿੰਦਾ ਭਾਈ ਸੰਤੋਖ ਸਿੰਘ ਕਿਉਂ ਨਹੀਂ ਲਿਖਿਆ? ਮੈਂ ਕਿਹਾ ਤੁਹਾਡੇ ਕੋਲ ਕੀ ਸਬੂਤ ਵੀ ਨਹੀਂ ਲਿਖਿਆ? ਕਹਿੰਦਾ ਲਿਖਿਆ ਹੈ ਨਹੀਂ ਉਹਦੇ 'ਚ। ਮੈਂ ਕਿਹਾ ਜਿਹੜਾ ਸਰੂਪ ਭਾਈ ਸਾਹਿਬ ਦੇ ਹੱਥਾਂ ਦਾ ਲਿਖਿਆ ਸੀ, ਵੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੇਲੇ ਇੱਕ ਗੁਰਸਿੱਖ ਨੇ ਉਹ ਪੜ੍ਹਿਆ ਸੀ ਮਲੇਸ਼ੀਆ ਦੇ ਵਿੱਚ, ਔਰ ਉਹਨੇ ਪਰੂਫ ਦਿੱਤਾ ਵੀ ਭਾਈ ਸੰਤੋਖ ਸਿੰਘ ਜੀ ਦਾ ਉਹ ਸਰੂਪ ਜਿਹੜਾ ਲਿਖਿਆ ਵਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹ ਅੰਗਰੇਜ਼ਾਂ ਨੇ ਗੁਪਤ ਕਰਕੇ ਮਲੇਸ਼ੀਆ ਉਸ ਵੇਲੇ ਪਹੁੰਚਾ ਦਿੱਤਾ ਸੀ। ਮੈਂ ਕਿਹਾ ਉਹ ਪੜ੍ਹ ਕੇ ਆਇਆ ਸੀ, ਉਹਦੇ ਵਿੱਚ ਦੋਹਰਾ ਲਿਖਿਆ ਹੋਇਆ ਸੀ, ਉਹਦੇ ਸਾਰਾ ਪ੍ਰਸੰਗ ਲਿਖਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਕਹਿੰਦਾ ਇਹ ਤਾਂ ਜੀ ਐਵੇਂ ਬਣਾਈਆਂ ਗੱਲਾਂ ਮੈਂ ਨਹੀਂ ਮੰਨਦਾ। ਮੈਂ ਕਿਹਾ ਚਲੋ ਇਹ ਤੁਹਾਡੀ ਅਤੇ ਮੇਰੀ ਦੋਨੇ ਗੱਲਾਂ ਜਿਹੜੀਆਂ ਹਨ ਤੁਹਾਡੀ, ਸਮਝ ਲਓ ਗਲਤ ਹੋ ਗਈ ਮੇਰੀ ਵੀ ਗਲਤ ਹੋ ਗਈ, ਇਹਨੇ ਇੱਕ ਪਾਸੇ ਰੱਖ ਦਿਓ, ਹੁਣ ਅੱਗੇ ਚਲੋ ਆਪਾਂ। ਕਹਿੰਦਾ ਤੁਹਾਡੇ ਕੋਲ ਦੱਸੋ ਵੀ ਕੀ ਸਬੂਤ ਹੈ ਹੋਰ? ਮੈਂ ਕਿਹਾ ਜੀ ਸਾਡੇ ਕੋਲ ਸਬੂਤ ਇਹ ਹੈ ਵੀ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਵੀ ਇਸ ਥਾਂ 'ਤੇ ਤੰਬੂ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੁਰਤਾ ਗੱਦੀ ਦਿੱਤੀ ਅਤੇ ਗਿਆਨੀ ਗਿਆਨ ਸਿੰਘ ਨੇ ਸਾਰੀ ਉਹ ਬਲ। ਕਹਿੰਦਾ ਜੀ ਗਿਆਨੀ ਗਿਆਨ ਸਿੰਘ ਦੀ ਗੱਲ ਮੈਂ ਨਹੀਂ ਮੰਨਦਾ, ਤਾਂ ਕੱਲ੍ਹ ਦੀਆਂ ਗੱਲਾਂ ਸਾਰੀਆਂ। ਮੈਂ ਕਿਹਾ ਜੀ ਚਲੋ, ਗੱਲ ਇਹ ਬਹਿਸ ਹੁੰਦੀ ਰਹੀ, ਮੈਂ ਇਹਨੂੰ ਗੱਲ ਨੂੰ ਨੇੜੇ ਲਾਵਾਂ ਕਿਉਂ ਦੂਸਰੇ ਪਾਸੇ ਟਾਈਮ ਜ਼ਿਆਦਾ ਨਾ ਲੱਗ ਜਾ। ਕਹਿੰਦਾ ਵੀ ਤੁਸੀਂ ਦੱਸੋ ਤੁਹਾਡੇ ਕੋਲ ਕੀ ਸੀ? ਮੈਂ ਸਾਡੇ ਕੋਲ ਸਬੂਤ ਹੈ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 150 ਸਿੰਘਾਂ ਨੂੰ ਇੱਥੇ ਖੜ੍ਹ ਕੇ ਦੱਸਿਆ ਸੀ। ਅਤੇ ਉਹਨਾਂ ਨੂੰ ਕਿਹਨਾਂ ਦੱਸਿਆ? ਉਹਨਾਂ ਨੂੰ ਵੱਡੇ ਜਥੇਦਾਰ ਹੈ, ਉਹਨਾਂ ਨੂੰ ਕਿਹਨਾਂ ਦੱਸਿਆ ਵੀ ਬਾਬਾ ਦੀਪ ਸਿੰਘ ਤੋਂ ਇਹ ਪਰੂਫ ਚੱਲਿਆ ਆ ਰਿਹਾ ਵੀ ਇਸ ਥਾਂ 'ਤੇ ਗੁਰਤਾ ਗੱਦੀ ਦੀ। ਬਾਬਾ ਦੀਪ ਸਿੰਘ ਹਾਜ਼ਰ ਸੀ, ਉਹਨਾਂ ਪੰਜਾਂ ਦੇ ਜਿਹੜੇ ਖੜ੍ਹੇ ਕੀਤੇ ਸੀ ਸਭ, ਵੀ ਪਰੰਪਰਾ ਇਸ ਤਰ੍ਹਾਂ ਹੈ। ਕਹਿੰਦਾ ਜੀ ਮੈਂ ਨਹੀਂ ਪਰੰਪਰਾ ਦੀ ਗੱਲ ਨੂੰ ਮੰਨਦਾ। ਮੈਂ ਕਿਹਾ ਜੀ ਫਿਰ ਮੰਨੋਗੇ ਕਿਸ ਤਰ੍ਹਾਂ ਹੋਰ? ਕਹਿੰਦੇ ਜੀ ਇੱਕ ਪੁਖਤਾ ਸਬੂਤ ਚਾਹੀਦਾ। ਮੈਂ ਕਿਹਾ ਠਹਿਰ ਜਾਓ, ਵੀ ਲੱਭ ਗਿਆ ਪੁਖਤਾ ਸਬੂਤ। ਕਹਿੰਦੇ ਕੀ? ਮੈਂ ਕਿਹਾ ਤੁਹਾਨੂੰ ਥੋੜ੍ਹੀ ਜਿਹੀ ਖੇਚਲ ਕਰਨੀ ਪਊਗੀ। ਕੀ? ਮੈਂ ਕਿਹਾ ਜੀ ਤੁਹਾਡੇ ਬਾਪ ਦਾ ਨਾਂ ਕੀ ਹੈ? ਕਹਿੰਦਾ ਫਲਾਨਾ ਸਿੰਘ ਹੈ। ਮੈਂ ਕਿਹਾ ਤੁਹਾਡੇ ਕੋਲ ਕੀ ਸਬੂਤ ਆ ਵੀ ਤੁਹਾਡਾ ਬਾਪ ਉਹੀ ਹੈ? ਹੈਗਾ ਕੋਈ ਸਬੂਤ ਤੇਰੇ ਕੋਲ? ਤੂੰ ਕਹਿ ਮੇਰਾ ਬਾਪ ਉਹ ਹੈ, ਮੈਂ ਕਹਿੰਦਾ ਤੇਰਾ ਬਾਪ ਹੈ ਨਹੀਂ ਉਹ। ਮੈਂ ਪੱਖ ਉਹ ਲੈ ਲਿਆ, ਮੈਂ ਕਿਹਾ ਇਹਨੂੰ ਤਾਂ ਦੂਏ ਗਿਆਨ ਦੀ ਲੋੜ ਹੈ, ਮੈਂ ਨਹੀਂ ਮੰਨਦਾ ਤੇਰਾ ਬਾਪ ਹੈ ਉਹ। ਦੱਸ ਕੀ ਸਬੂਤ ਹੈ? ਕਹਿੰਦਾ ਜੀ ਮੇਰੀ ਮਾਂ ਨੇ ਦੱਸਿਆ ਸੀ ਵੀ ਤੇਰਾ ਬਾਪ ਹੈ। ਮੈਂ ਕਿਹਾ ਬਿਲਕੁਲ ਸਹੀ ਉੱਤਰ ਹੈ ਹੁਣ ਤੇਰਾ ਇਹ। ਮੇਰੇ ਬਾਪ ਨੂੰ ਵੀ ਮੇਰੀ ਮਾਂ ਨਹੀਂ ਦੱਸਿਆ ਸੀ ਵੀ ਤੇਰਾ ਬਾਪ ਹੈ, ਮਾਂ ਹੀ ਦੱਸ ਸਕਦੀ ਹੈ, ਦੂਸਰਾ ਹੋਰ ਕੋਈ ਦੱਸ ਨਹੀਂ ਸਕਦਾ। ਠੀਕ ਹੈ ਇਹ? ਮੈਂ ਕਿਹਾ ਕਿ ਟੁੱਟੀ ਜੀ ਬੁੜੀ ਦਾ ਤਾਂ ਇਤਬਾਰ ਕਰੀ ਫਿਰਦਾ ਵੀ ਬਾਪ ਤੇਰਾ ਇਹੀ ਹੈ, ਵੀ ਬ੍ਰਹਮ ਗਿਆਨੀ ਸੰਤਾਂ ਦਾ ਕੋਈ ਇਤਬਾਰ ਨਹੀਂ ਜਿਹਨਾਂ ਨੇ ਕਿਹਾ ਵੀ ਇੱਥੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਇੱਥੇ ਆ ਕੇ ਸਿੰਘ ਸਾਹਿਬ ਨੇ ਹੱਥ ਖੜੇ ਕਰਤੇ, ਕਹਿੰਦੇ ਜੀ ਵੀ ਠੀਕ ਹੈ ਹੁਣ ਮੈਂ ਮੰਨਦਾ। ਮੈਂ ਕਿਹਾ ਨਹੀਂ ਅਜੇ ਵੀ ਗੱਲ ਬਣੀ ਨਹੀਂ, ਉਹ ਆਪਾਂ ਗੱਲ ਕਿਤੇ ਮਹਾਂ ਫੇਰ ਕਰਾਂਗੇ। ਅਤੇ ਉਸ ਤੋਂ ਬਾਅਦ ਐਸਾ ਭਾਣਾ ਗੁਰੂ ਨੇ ਵਰਤਾਇਆ ਵੀ ਉੱਥੇ ਹਜ਼ੂਰ ਸਾਹਿਬ ਰਹਿੰਦਿਆਂ ਸੱਜੇ ਖੱਬੇ ਜਾਣ ਦਾ ਇੱਧਰ ਉੱਧਰ ਮੌਕਾ ਮਿਲਦਾ ਰਿਹਾ, ਖਾਸ ਕਰਕੇ ਜਿੱਥੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਜਗ੍ਹਾ। ਅਤੇ ਮੈਨੂੰ ਪਤਾ ਚੱਲਿਆ ਕਿ ਸਾਡਾ ਇੱਕ ਉਹ ਇਤਿਹਾਸਕ ਤੱਥ ਇੱਥੇ ਛੁਪਿਆ ਹੋਇਆ ਜਿਹੜਾ ਨਾ ਤਾਂ ਸੂਰਜ ਪ੍ਰਕਾਸ਼ ਵਿੱਚ ਆਇਆ, ਨਾ ਪੰਥ ਪ੍ਰਕਾਸ਼ ਵਿੱਚ ਆਇਆ, ਅਤੇ ਨਾ ਅੱਜ ਤੱਕ ਕਿਸੇ ਇਤਿਹਾਸਕਾਰ ਨੇ ਉਹਦਾ ਜ਼ਿਕਰ ਕੀਤਾ, ਲੇਕਿਨ ਹੈ। ਅਤੇ ਮੈਂ ਫਿਰ ਉਹਨਾਂ ਨੂੰ ਇਹ ਸਿੰਘ ਸਾਹਿਬਾਨਾਂ ਨੂੰ, ਮੈਂ ਕਿਹਾ ਤੂੰ ਉਹਨਾਂ ਨੂੰ ਜਾਣਦਾ? ਕਹਿੰਦੇ ਹਾਂ ਜਾਣਦਾ। ਮੈਂ ਕਿਹਾ ਆਪਾਂ ਉਹਨਾਂ ਦੇ ਘਰ ਚੱਲੇ? ਕਹਿੰਦੇ ਹਾਂ ਜ਼ਰੂਰ ਚੱਲਾਂਗੇ। ਉਹਨਾਂ ਨੇ ਦੱਸ ਪਾਈ ਅਤੇ ਅਸੀਂ ਗਏ ਜੀ, ਜਾ ਕੇ ਤਸੱਲੀ ਕੀਤੀ, ਪਹਿਲੀ ਮਿਲਣੀ ਦੇ ਵਿੱਚ ਸਾਰਾ ਕੁਝ ਦੇਖਿਆ। ਅਤੇ ਉਸ ਤੋਂ ਬਾਅਦ ਮੈਂ ਦੂਸਰੀ ਵਾਰ ਫਿਰ ਨਾਲ ਮੂਵੀ ਕੈਮਰਾ ਲੈ ਕੇ ਗਏ ਕਿ ਸਾਰਾ ਪਰੂਫ ਜਿਹੜਾ ਆਪਣੇ ਕੋਲ ਲਿਆ ਜਾਏ ਤਾਂ ਕਿ ਜ਼ਬਾਨੀ ਨਾ ਗੱਲ ਰਹਿ ਜਾਏ। ਉਹ ਬਾਤ ਇਹ ਸੀ ਜਿਹਦੇ ਵਿੱਚ ਉਹ ਪੁਖਤਾ ਸਬੂਤ ਵੀ ਨਾਲ ਮਿਲਿਆ ਕਿ ਮੈਂ ਸਿੰਘ ਸਾਹਿਬ ਨੂੰ ਪੁੱਛਿਆ ਜੀ ਹੁਣ ਦੱਸੋ ਤੁਹਾਡਾ ਕੀ ਖਿਆਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦਾ ਇਤਿਹਾਸਕਾਰ, ਉਹਦੀ ਹੈਂਡਰਾਈਟਿੰਗ, ਉਹਦੇ ਆਪਣੇ ਸਹਿਨ, ਉਹਦੀ ਆਪਣੀ ਬਹੀ, ਉਹਦੇ ਆਪਣੇ ਖਾਨਦਾਨ ਦੇ ਵਿੱਚ ਉਹਦਾ ਸਬੂਤ ਵੀ ਮੇਰੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਗੁਰਤਾਗਤੀ ਦਿੱਤੀ। ਮੈਂ ਕਿਹਾ ਹੁਣ ਕਹਿੰਦੇ ਜੀ ਹੁਣ ਮੈਂ ਮੰਨਦਾ, ਸਬੂਤ ਇਹ ਸਹਿ ਉਹ ਕੀ ਹੈ ਜੀ ਕਿ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੰਦੇੜ ਦੀ ਧਰਤੀ ਵਿੱਚ ਜਾਂਦੇ ਹੈ ਅਤੇ ਉੱਥੇ ਉਹਨਾਂ ਦਾ ਦੁਸ਼ਮਣ ਜਿਹੜਾ ਉਹਨਾਂ ਦੁਸ਼ਮਣੀ ਕਰਨ ਵਾਲਾ ਹੈ ਉਹ ਕਿਵੇਂ ਪਹੁੰਚਦਾ, ਇਹਦੇ ਲਈ ਕਮ ਸੇ ਕਮ 10 ਸਰੋਤ ਮੈਂ ਪੜ੍ਹੇ ਹੈ। ਉਹਨਾਂ 'ਚ ਦੌਲਤ ਰਾਏ ਨੂੰ ਵੀ ਦੇਖਿਆ, ਪਰ ਨਹੀਂ ਬਾਤ ਇਹ ਹੈ ਵੀ ਕਈਆਂ ਨੇ ਤਾਂ ਰੀਸ ਕਰਕੇ ਹੀ ਲਿਖ ਦਿੱਤਾ, ਜਿਵੇਂ ਪਹਿਲਿਆਂ ਨੇ ਲਿਖਿਆ ਉਹਨਾਂ ਨੇ ਵੀ ਉਸੇ ਤਰ੍ਹਾਂ ਤੁਸ਼ ਅੱਖਰ ਬਦਲ ਕੇ ਲਿਖ ਦਿੱਤਾ। ਕਈਆਂ ਨੇ ਈਰਖਾ ਵਿੱਚ ਆ ਕੇ ਲਿਖਿਆ ਗੁਰੂ ਦਾ ਇਤਿਹਾਸ, ਗੁਰੂ ਨੂੰ ਨੀਵਾਂ ਦਿਖਾਉਣ ਵਾਸਤੇ ਲਿਖਿਆ, ਉਹਨਾਂ ਨੇ ਉਹ ਅੱਖਰ ਲਿਖੇ ਜਿਹੜੇ ਸਾਤੋਂ ਬਰਦਾਸ਼ਤ ਨਹੀਂ ਹੋ ਸਕਦੇ, ਅਤੇ ਉਹ ਦੇਖ ਲਿਆ ਵੀ ਈਰਖਾ ਵਿੱਚ ਆ ਕੇ ਲਿਖਿਆ। ਅਤੇ ਜਦੋਂ ਲੱਭਦਿਆਂ ਲੱਭਦਿਆਂ ਵੀ ਇਹ ਸਾਰਾ ਸਿਲਸਿਲਾ ਇੰਨਾ ਗਹਿਰਾ ਕਿਉਂ ਹੋਇਆ, ਮੈਂ ਡਾਕਟਰ ਭਾਈ ਵੀਰ ਸਿੰਘ ਦੀ ਕਲਮ ਨੂੰ ਨਮਸਕਾਰ ਕਰਦਾ। ਉਹਨਾਂ ਨੇ ਇੱਕ ਨਵੀਂ ਖੋਜ ਕੀਤੀ, ਨਵੀਂ ਖੋਜ ਇਹ ਕੀਤੀ ਵੀ ਜਿਹੜੇ ਗੁਲਖਾਂ ਤੌਲੇ ਖਾਂ ਸੀ ਇਹ ਨੰਦੇੜ ਕਿਵੇਂ ਪਹੁੰਚਦੇ ਜਿਹਨਾਂ ਨੇ ਗੁਰੂ 'ਤੇ ਵਾਰ ਕੀਤਾ, ਉਹ ਸਾਨੂੰ ਲੱਭ ਗਈ। ਮੈਂ ਫਿਰ ਉਹ ਸਾਰਾ ਵੇਰਵਾ ਜਿਹੜਾ ਨਾ ਉਹ ਗੁਰਪ੍ਰਕਰਨ ਦੇ ਵਿੱਚ ਤੁਸੀਂ ਸਾਰਾ ਪੜ੍ਹ ਸਕਦੇ ਹੋ, ਅਤੇ ਇਹ ਨਾਲ ਘਟਨਾ ਦਾ ਜਿਹੜੇ ਉੱਥੇ ਬੱਕਰੇ ਵੱਢੇ ਜਾਂਦੇ ਆ ਇਹਦਾ ਉਹਦੇ ਨਾਲ ਸੰਬੰਧ ਜੁੜਦਾ। ਮੈਂ ਤਾਂ ਮੁੱਢਲੀ ਬੇਨਤੀ ਕਰ ਰਿਹਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਭਾਵ ਦਿੱਲੀ ਦੇ ਤਖ਼ਤ 'ਤੇ ਐਸਾ ਗਿਆ ਕਿ ਬਹਾਦਰ ਸ਼ਾਹ ਦੇ ਸਿਰ 'ਤੇ ਤਾਜ ਸੱਚੇ ਪਾਤਸ਼ਾਹ ਨੇ ਆਪ ਰੱਖਿਆ, ਦਿੱਲੀ ਦਾ ਤਖ਼ਤ ਤਾਂ ਮਹਾਰਾਜ ਦੇ ਚਰਨਾਂ 'ਚ ਬੈਠਾ। ਅਤੇ ਉਸ ਵੇਲੇ ਦੁਸ਼ਮਣੀ ਕਿਸ ਤਰ੍ਹਾਂ ਹੋ ਗਈ ਇਹ, ਉਸ ਵੇਲੇ ਸਭ ਤੋਂ ਵੱਧ ਜਿਹਨੂੰ ਗੁਰੂ ਸਾਹਿਬ ਦੇ ਜਿਉਂਦਾ ਰਹਿਣ ਦਾ ਸੰਸਾ ਸੀ ਔਰ ਉਹਨੂੰ ਆਪਣੀ ਜਾਨ ਖਤਰੇ 'ਚ ਸੀ ਵੀ ਜੇ ਮੈਂ ਜਿਉਂਦਾ ਰਹਿਣਾ ਤਾਂ ਗੁਰੂ ਗੋਬਿੰਦ ਸਿੰਘ ਨਹੀਂ ਜਿਉਂਦੇ ਰਹਿਣੇ ਚਾਹੀਦੇ, ਜੇ ਉਹ ਜਿਉਂਦੇ ਰਹਿਣੇ ਤਾਂ ਮੈਂ ਜ਼ਰੂਰ ਮਰਾਂਗਾ। ਹਰ ਇੱਕ ਬੰਦਾ ਜਿਉਂਦਾ ਰਹਿਣਾ ਚਾਹੀਦਾ ਇਹ ਰਹਿਣਾ ਚਾਹੁੰਦਾ, ਇਹ ਉਹਨੂੰ ਲਾਲਚ ਹੈ। ਉਹ ਸੀ ਸੂਬਾ ਸਰਹੰਦ ਬਜੀਤ ਖਾਂ ਜਿਹੜਾ ਜਿਉਂਦਾ ਰਹਿਣਾ ਚਾਹੁੰਦਾ ਸੀ, ਅਤੇ ਉਸ ਨੇ ਇੱਕ ਗੁਪਤ ਮੀਟਿੰਗ ਕੀਤੀ। ਗੁਪਤ ਮੀਟਿੰਗ ਕਰਕੇ ਉਹਨੇ ਕਿਹਾ ਆਪਣੇ ਅਤਵਾਰੀਆਂ ਨੂੰ ਕਿ ਮੈਨੂੰ ਕੋਈ ਅਜਿਹਾ ਵਿਅਕਤੀ ਚਾਹੀਦਾ ਜਿਹਦਾ ਗੁਰੂ ਗੋਬਿੰਦ ਸਿੰਘ ਦੇ ਖਾਨਦਾਨ ਦੇ ਨਾਲ ਪੁਸ਼ਤ ਦਰ ਪੁਸ਼ਤ ਬੈਰ ਚੱਲਿਆ ਆਉਂਦਾ ਹੋ, ਮੈਨੂੰ ਬੰਦਾ ਚਾਹੀਦਾ। ਉਹ ਕਹਿੰਦੇ ਜੀ ਉਹ ਤਾਂ ਬੜੀ ਸੌਖੀ ਜੀ ਗੱਲ ਹੈ। ਕੀ ਕਹਿੰਦੇ ਜੀ ਪੈਂਦੇ ਖਾਂ ਜਿਹੜਾ ਸੀ ਉਹ ਇਸ ਗੁਰੂ ਦੇ ਦਾਦੇ ਨੇ ਮਾਰਿਆ ਸੀ ਔਰ ਪਾਲਿਆ ਵੀ ਉਹਨੇ ਸੀ, ਅਤੇ ਉਹਦਾ ਪੁੱਤਰ ਸੀ ਸਹਿੰਦੇ ਖਾਂ, ਸਹਿੰਦੇ ਖਾਂ ਇਸ ਗੁਰੂ ਨੇ ਮਾਰਿਆ, ਅਤੇ ਸਹਿੰਦੇ ਖਾਂ ਪੈਂਦੇ ਖਾਂ ਦੇ ਪੋਤਰੇ ਸਹਿੰਦੇ ਖਾਂ ਦੇ ਪੁੱਤਰ, ਅਤੇ ਇਦੋਂ ਵਧੀਆ ਬੰਦੇ ਨਹੀਂ ਆਪਾਂ ਨੂੰ ਲੱਭ ਸਕਦੇ। ਕੌਣ ਹੈ? ਕਹਿੰਦੇ ਗੁਲ ਖਾਂ ਅਤੇ ਅਤੌਲੇ ਖਾਂ, ਜਮਸ਼ੈਦ ਖਾਂ ਵੀ ਕਹਿੰਦੇ ਉਹਨਾਂ ਨੂੰ। ਉਹ ਬੁਲਾ ਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਵੀ ਇਹ ਵਾਰ ਤਾਂ ਇੰਨੀ ਗੁਪਤ ਰਹਿਣੀ ਚਾਹੀਦੀ ਹੈ ਕਿਉਂਕਿ ਸਰਕਾਰ ਇਸ ਵੇਲੇ ਗੁਰੂ ਗੋਬਿੰਦ ਸਿੰਘ ਦੇ ਪੱਖ ਵਿੱਚ ਹੈ, ਦਿੱਲੀ ਦਾ ਤਖ਼ਤ, ਇਹ ਬਹੁਤ ਗੁਪਤ ਕੰਮ ਹੋਣਾ ਚਾਹੀਦਾ। ਤੁਹਾਨੂੰ ਅਹੁਦੇ ਵਧਣਗੇ, ਮੂੰਹ ਮੰਗੇ ਇਨਾਮ ਮਿਲਣਗੇ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ, ਇਹ ਤਾਂ ਹੈ ਨਹੀਂ ਵੀ ਤੁਸੀਂ ਫੌਜ ਲਿਜਾ ਕੇ ਜਾਂ ਤੁਸੀਂ ਮੈਦਾਨੇ ਜੰਗ ਵਿੱਚ, ਉਹ ਤਾਂ ਜ਼ੋਰ ਜਮਾਈ ਅਸੀਂ ਕਰ ਲਈ, 10-10 ਲੱਖ ਦੇ ਘੇਰੇ 'ਚੋਂ ਨਿਕਲ ਗਿਆ ਗੁਰੂ ਗੋਬਿੰਦ ਸਿੰਘ, ਉਹ ਜੇ ਮਾਰਿਆ ਜਾ ਸਕਦਾ, ਇਹ ਸ਼ਬਦ ਉਹਨਾਂ ਦੇ ਨਾ, ਤਾਂ ਫਿਰ ਬੇਈਮਾਨੇ ਦੇ ਨਾਲ ਬੇਈਮਾਨੇ ਦਾ ਸਹਾਰਾ ਲਓ, ਕੁਛ ਲੋਪ ਰਹੇ ਤੁਸੀਂ ਕਰੋ। ਉਹ ਕਹਿਣ ਲੱਗੇ ਜੀ ਵੀ ਅਤੇ ਗੁਰੂ ਸਾਹਿਬ ਦਾ ਹੁਣ ਪਤਾ ਕਿਵੇਂ ਚੱਲੇ ਵੀ ਕਿੱਧਰ ਕਿੱਧਰ ਚਲੇ ਗਏ? ਅਤੇ ਉਸ ਵੇਲੇ ਸਾਧ ਸੰਗਤ ਜੀ ਇਹਨਾਂ ਨੇ ਆਪਣੇ ਭੇਸ ਬਦਲਾ ਕੇ ਦਿੱਲੀ ਪਹੁੰਚੇ ਮਾਤਾ ਸੁੰਦਰ ਕੌਰ ਜੀ ਦੇ ਕੋਲ। ਮਾਤਾ ਸੁੰਦਰ ਕੌਰ ਨੂੰ ਸ਼ਰਧਾਲੂ ਸਿੱਖ ਬਣ ਕੇ ਪੁੱਛਦੇ ਨੇ, ਮਾਤਾ ਜੀ ਗੁਰੂ ਤੋਂ ਵਿਛੜਿਆਂ ਨੂੰ ਬੜੀ ਦੇਰ ਹੋ ਗਈ, ਦਰਸ਼ਨ ਕਰਨ ਨੂੰ ਜੀ ਕਰਦਾ ਅਤੇ ਅਸੀਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਮਾਤਾ ਭੋਲੇਪਣ ਦੇ 'ਚ ਕਹਿੰਦੀ ਭਾਈ ਗੁਰੂ ਤਾਂ ਤੁਹਾਡਾ ਦੇਖਣ ਨੂੰ ਚਲਿਆ ਗਿਆ। ਕਹਿੰਦੇ ਮਾਤਾ ਫਿਰ ਅਸੀਂ ਤਾਂ ਜਾਵਾਂਗੇ ਜ਼ਰੂਰ, ਪਰ ਜਾਣਾ ਕਿੱਥੇ ਕਹਿ? ਕਹਿੰਦੀ ਭਾਈ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਜਾਣਾ, ਪਰ ਇਹ ਕਹਿੰਦੇ ਸੁਣਿਆ ਮੈਂ ਕਿਹਾ ਸੀ ਮੈਨੂੰ ਨਾਲ ਲੈ ਚਲੋ। ਕਹਿੰਦੇ ਵੀ ਕੁਛ ਕਾਰਜ ਅਸੀਂ ਗੋਦਾਵਰੀ ਦੇ ਕੰਢੇ 'ਤੇ ਜਾ ਕੇ ਕਰਨੇ ਆ। ਗੋਦਾਵਰੀ ਦਾ ਕਾ ਬਹੁਤ ਦੂਰ ਤੱਕ ਹੈ ਜੀ ਕੰਢਾ। ਕਹਿੰਦੇ ਜੀ ਭਾਈ ਨੰਦੇੜ ਕਹਿੰਦੇ ਸੀ ਜਾਣਾ। ਇਹ ਬੇਈਮਾਨ ਸੂਬਾ ਸਰਹੰਦ ਤੋਂ ਫਿਰੋਜ਼ ਖਾਨ ਨੂੰ ਕਹਿ ਕੇ ਉੱਥੇ ਦਾ ਜਿਹੜਾ ਹਾਕਮ ਸੀ ਅਤੇ ਉਹਦੀ ਫੌਜ ਵਿੱਚ ਭਰਤੀ ਹੋ ਗਏ ਤਾਂ ਕਿ ਇਹ ਨਾ ਚੱਲੇ ਵੀ ਇਹ ਬਾਅਦ ਵਿੱਚ ਆਏ ਹੈ। ਅਤੇ ਉਹਨਾਂ ਨੇ ਇਹ ਕਾਰਾ ਕੀਤਾ। ਜਦੋਂ ਇਹ ਕਾਰਾ ਕੀਤਾ, ਮੈਂ ਇਤਿਹਾਸ ਨਹੀਂ ਸੁਣਾ ਰਿਹਾ, ਮੈਂ ਉਸ ਗੱਲ ਦੇ ਨੇੜੇ ਆਵਾਂ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਹੀਰਾ ਘਾਟ ਸੀ, ਜਿੱਥੇ ਬਾਦਸ਼ਾਹ ਨੇ ਹੀਰਾ ਘਾਟ ਹੀਰਾ ਭੇਟ ਕੀਤਾ ਸੀ ਨਾ, ਉੱਥੇ ਮਹਾਰਾਜ ਸਾਹਿਬ ਦਾ ਤੰਬੂ ਸੀ। ਮਹਾਂਪੁਰਖਾਂ ਦੇ ਦੱਸਣ ਅਨੁਸਾਰ ਇਹਨਾਂ ਬੇਈਮਾਨਾਂ ਨੇ ਉੱਥੇ ਹਮਲਾ ਕੀਤਾ ਸੀ। ਅਤੇ ਚਲੋ ਖੰਜਰ ਦਾ ਵਾਰ ਗਿਆਨੀ ਗਿਆਨ ਸਿੰਘ ਜੀ ਨੇ ਜਾਂ ਜਿਹੜਾ ਕੁਛ ਹੋਰ ਇਤਿਹਾਸਕਾਰਾਂ ਨੇ ਇਹ ਲਿਖ ਦਿੱਤਾ ਵੀ ਉਹਨੇ ਤੇਗ ਦਾ ਵਾਰ ਕੀਤਾ, ਨਹੀਂ ਗਲਤ ਗੱਲ ਹੈ, ਤੇਗ ਦਾ ਵਾਰ ਨਹੀਂ ਕੀਤਾ। ਅਤੇ ਦੋ ਖੰਜਰਾਂ ਪਾਲੀ ਸ਼ਹਿਰ ਤੋਂ ਕਾਰੀਗਰਾਂ ਨੇ ਲੈ ਕੇ ਆਉਂਦੀਆਂ ਸੀ ਫਲਾਦੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤੀਆਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਅੰਤਰਯਾਮਤਾ ਨਾਲ ਵੇਖ ਲਿਆ ਵੀ ਇਹ ਜਿਹੜੇ ਸੱਜਣ ਮੂਹਰੇ ਮੇਰੇ ਬੈਠੇ ਆ ਨਾ ਪਠਾਣ ਦੇ ਪੁੱਤ, ਵੀ ਇਹਨਾਂ ਦਾ ਇੱਕ ਬਹਾਨਾ ਬਣਨਾ, ਮੈਂ ਅਕਾਲ ਪੁਰਖ ਤੋਂ ਇੱਕ ਮੰਗ ਮੰਗੀ ਹੈ ਵੀ ਜਦੋਂ ਮੇਰਾ ਅੰਤ ਦਾ ਸਮਾਂ ਆਵੇ ਸੱਚੇ ਪਾਤਸ਼ਾਹ, ਮੈਂ ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਣੀ ਚਾਹੁੰਦਾ। ਅਕਾਲ ਪੁਰਖ ਨੂੰ ਬੇਨਤੀ ਕੀਤੀ ਸੀ। ਅਕਾਲ ਪੁਰਖ ਨੇ ਕਿਹਾ ਤੁਸੀਂ ਇੰਨਾ ਕੁਛ ਕੁਰਬਾਨ ਕਰ ਦਿੱਤਾ, ਇਹ ਮੇਰੇ ਦੁਸ਼ਨਮ ਪਿਆਰੇ ਪੁੱਤਰ, ਮੈਂ ਪੁੱਤਰ ਪਦਵੀ ਦੇ ਕੇ ਤੁਹਾਨੂੰ ਭੇਜਿਆ, ਤੂੰ ਮੰਗ ਜਿਹੜਾ ਕੁਛ ਮੰਗਦਾ। ਕਹਿਣ ਲੱਗੇ ਅਕਾਲ ਪੁਰਖ ਮੈਂ ਇੱਕੋ ਹੀ ਮੰਗਦਾ, ਸ਼ਸਤਰ ਸਿਉ ਅਤ ਹੀਰਨ ਭੀਤਰ ਜੂਝ ਮਰੋ ਤਾਂ ਸਾਚ ਭਤੀਜਾ, ਜਦੋਂ ਮੇਰਾ ਅੰਤ ਦਾ ਸਮਾਂ ਆਵੇ ਮੇਰੇ ਨਾਲ ਦੁਸ਼ਮਣ ਕਰਨ ਵਾਲਾ ਮੇਰੇ ਕੋਲ ਭੇਜ ਦਿਓ। ਮੈਂ ਤਾਂ ਕਿਸੇ ਨਾਲ ਦੁਸ਼ਮਣੀ ਕੀਤੀ ਨਹੀਂ, ਸਤਿਗੁਰ ਪੁਰਖ ਨਿਰਵੈਰ ਹੈ, ਮੈਂ ਤਾਂ ਵੈਰ ਕਰਦਾ ਨਹੀਂ ਕਿਸੇ ਨਾਲ, ਜਿਹੜਾ ਮੇਰੇ ਨਾਲ ਵੈਰ ਕਰੇ ਉਹਨੂੰ ਭੇਜ ਦਿਓ ਅਤੇ ਫਿਰ ਮੈਨੂੰ ਹੱਕ ਹੋਊਗਾ, ਜਦੋਂ ਮੇਰੇ 'ਤੇ ਵਾਰ ਕਰੂ ਮੈਂ ਉਹਦੇ 'ਤੇ ਕਰਦੇ ਹਾਂ। ਇਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਮੰਗਿਆ ਸੀ। ਮਹਾਰਾਜ ਨੇ ਦੇਖ ਲਿਆ ਵੀ ਸੱਜਣ ਆ ਗਏ, ਇਹ ਨਹੀਂ ਵੀ ਮਹਾਰਾਜ ਨੂੰ ਪਤਾ ਨਹੀਂ ਸੀ ਅੰਤਰਜਾਮੀ ਸੋ, ਪਰ ਗੁਰੂ ਅੰਤਰਜਾਮਤਾ ਨਾਲ ਹੀ ਨਹੀਂ ਸੰਸਾਰ ਵਿੱਚ ਵਿਚਰਿਆ, ਸੰਸਾਰਕ ਬਿਰਤੀ ਉਸ ਮਰਿਆਦਾ ਦੇ ਵਿੱਚ ਵਿਚਰਿਆ। ਮਹਾਰਾਜ ਸਾਹਿਬ ਨੂੰ ਕਹਿੰਦੇ ਜਦੋਂ ਪਾਲੀ ਸ਼ਹਿਰ ਦੇ ਉਹਨੇ ਕਾਰੀਗਰ ਨੇ ਲਿਆ ਕੇ ਖੰਜਰਾਂ ਰੱਖੀਆਂ, ਮਹਾਰਾਜ ਸਾਹਿਬ ਨੇ ਉਹ ਮਿਆਨ 'ਚੋਂ ਬਾਹਰ ਕੱਢੀ, ਉਹਦੇ ਦੋਨੇ ਪਾਸੇ ਦੇਖੇ, ਦੇਖ ਕੇ ਕਹਿਣ ਲੱਗੇ ਵੀ ਬਹੁਤ ਸੁੰਦਰ ਹੈ। ਦੂਸਰੀ ਕੱਢੀ, ਕਹਿੰਦਾ ਮਹਾਰਾਜ ਇੱਕੋ ਲੋਹੇ ਦੀਆਂ, ਇੱਕੋ ਹੀ ਕਾਰੀਗਰ, ਇੱਕੋ ਜਿਹੀਆਂ ਆਮਦੋ ਨੇ। ਮਹਾਰਾਜ ਕਹਿੰਦੇ ਅੱਛਾ ਬਈ, ਉਹਨੂੰ ਤਾਂ ਸਰੋਪ ਦਿੱਤਾ, ਇਨਾਮ ਦਿੱਤਾ। ਮਹਾਰਾਜ ਕਹਿੰਦੇ ਪਠਾਨ ਪੁੱਤਰ, ਸ਼ਸਤਰਾਂ ਦਾ ਸ਼ੌਕ ਤੁਹਾਨੂੰ ਹੈ, ਸਾਡੇ ਸਿੱਖਾਂ ਨੂੰ ਵੀ ਹੈ, ਆ ਦੇਖ ਤਾਂ ਕੈਸੀ ਹੈ ਸ਼ੰਜਰ। ਉਹਨੇ ਕੱਢ ਕੇ ਬਾਹਰ ਦੇਖ ਕੇ ਐਨ ਪੂਰੀ ਜੋਈ, ਕਹਿਣ ਲੱਗਾ ਮਹਾਰਾਜ ਬਹੁਤ ਸੁੰਦਰ ਹੈ, ਜ਼ਿੰਦਗੀ 'ਚ ਇਹੋ ਜਿਹਾ ਸ਼ਸਤਰ ਦੇਖਿਆ ਨਹੀਂ। ਮਹਾਰਾਜ ਕਹਿੰਦੇ ਮੇਰੇ ਕੋਲ ਦੋ ਨੇ, ਜੇ ਇੱਕ ਮੈਂ ਤੈਨੂੰ ਦੇ ਦਿਆਂ। ਦੇਖੋ ਇਮਾਨਦਾਰੀ, ਵੀ ਕੱਲ੍ਹ ਨੂੰ ਕੋਈ ਇਤਿਹਾਸਕਾਰ ਇਹ ਨਾ ਕਹੇ ਉਹ ਗਰੀਬ ਬੱਚੇ ਸੀ, ਗੁਰੂ ਦੇ ਕੋਲ ਸ਼ਸਤਰ ਵਧੀਆ ਸੀ, ਉਹਦੇ ਕੋਲ ਸ਼ਸਤਰ ਵਧੀਆ ਨਹੀਂ ਸੀ। ਮਹਾਰਾਜ ਕਹਿੰਦੇ ਬਰਾਬਰ ਦੀ ਗੱਲ ਤਾਂ ਹੀ ਬਣੂਗੀ। ਮਹਾਰਾਜ ਕਹਿੰਦੇ ਇਹ ਸ਼ਸਤਰ ਲੈ ਵੀ ਮੈਨੂੰ ਇੱਕ ਗੱਲ ਦੱਸ, ਐਂ ਦੱਸੋ, ਕਹਿੰਦੇ ਇਹਦੇ ਨਾਲ ਤੂੰ ਬੰਦੇ ਨੂੰ ਮਾਰ ਸਕਦਾ, ਦੁਸ਼ਮਣ ਨੂੰ ਜਿਹਦੇ ਨਾਲ ਤੇਰੀ ਦੁਸ਼ਮਣੀ ਹੋਵੇ। ਕਹਿੰਦਾ ਬਾਬਾ ਮਹਾਂਪੁਰਖੋ, ਹੇ ਸਤਿਗੁਰੂ, ਤੁਸੀਂ ਬੰਦੇ ਦੀ ਗੱਲ ਕਰੋ, ਬੰਦੇ 'ਚ ਹੁੰਦਾ ਕੀ ਹੈ? ਬੰਦਾ ਤਾਂ ਚੰਗੀ ਤਰ੍ਹਾਂ ਇੱਕ ਇੱਟ ਮਾਰਦੀ ਹੈ ਮੱਥੇ ਦੇ 'ਚ, ਉਹਦੇ ਨਾਲ ਮਰ ਜਾਂਦਾ ਹੈ, ਘਸੁੰਨ ਮਾਰਦੀ ਹੈ, ਖੱਖੜੀਆਂ ਕਰੇਲੇ ਹੋ ਜਾਂਦੀਆਂ ਨੇ, ਇਹੋ ਜਿਹੇ ਯੋਧੇ ਵੀ ਪਏ ਨੇ, ਇਹ ਤਾਂ ਖੰਜਰ ਹੈ, ਮੈਂ ਇਹਦੇ ਨਾਲ ਸੰਡੇ ਨੂੰ ਮਾਰ ਸਕਦਾ। ਮਹਾਰਾਜ ਕਹਿੰਦੇ ਇੱਕੋ ਹੀ ਵਾਰ 'ਚ, ਕਹਿੰਦੇ ਇੱਕੋ ਹੀ ਵਾਰ 'ਚ ਮਾਰ। ਮਹਾਰਾਜ ਕਹਿੰਦੇ ਹੱਸ ਕੇ, ਕਹਿੰਦੇ ਬੱਚੂ ਮਾਨਵ ਕੇ ਪਰਖ ਵੇਖੋ, ਮਨੁੱਖ ਨੂੰ ਪਰਖਣ ਵਾ, ਮਾਨਵ ਕੇ ਪਰਖ ਕੋ ਮਾਮਲਾ ਕਸੌਟੀ ਹੈ, ਪਤਾ ਲੱਗੂਗਾ ਜਿੱਦਣ ਕੋਈ ਮਰਦ ਬੱਚੇ ਨਾਲ ਵਾਹ ਪਿਆ, ਗੱਲਾਂ ਮਾਰਦੇ ਡੀਂਗਾ ਇੱਥੇ ਬੈਠਾ। ਇਹ ਗੱਲ ਸਤਿਗੁਰਾਂ ਨੇ ਉਦੋਂ ਹੀ ਕਹਿ ਦਿੱਤੀ, ਕਹਿੰਦੇ ਸਾਂਗ ਇਹ ਖੰਜਰ ਤੈਨੂੰ ਦਿੱਤੀ। ਖੈਰ ਉਹਨੇ ਮਾਂ ਨੂੰ ਦੱਸੀ ਵੀ ਮੈਂ ਇਹ ਕਾਰਾ ਕਰਾਂ, ਮਾਂ ਨੇ ਬੜਾ ਰੋਕਿਆ ਸੀ, ਕਹਿੰਦੀ ਬੇਟਾ ਤੁਹਾਡਾ ਦਾਦਾ ਮਰਿਆ ਸੀ, ਤੁਹਾਡੇ ਦਾਦੇ ਦੀ ਗਲਤੀ ਸੀ, ਗੁਰੂ ਦਾ ਕੋਈ ਕਸੂਰ ਨਹੀਂ ਸੀ ਉਹਦੇ। ਤੁਹਾਡਾ ਬਾਪ ਮਰਿਆ ਮੈਨੂੰ ਵਿਧਵਾ ਕਰ ਗਿਆ, ਤੁਹਾਡੇ ਬਾਪ ਦਾ ਕਸੂਰ ਸੀ। ਦੇਖਿਓ ਤੁਹਾਡਾ ਹੁਣ ਤੁਹਾਡੇ ਜਿਉਂਦੇ ਰਹਿਣ ਨਾਲ ਮੇਰਾ ਸੰਸਾਰ ਜਿਉਂਦਾ ਹੈ, ਕਿਤੇ ਮੈਨੂੰ ਨਪੂਤੀ ਨਾ ਕਰ ਦਿਓ, ਗੁਰੂ ਦੇ ਲਈ ਕੋਈ ਮੈਲ ਨਾ ਰੱਖੋ। ਪਰ ਉਹ ਤਾਂ ਹੁਣ ਪਿੱਛੋਂ ਬੇਈਮਾਨ ਭੇਜੇ ਗਏ ਸੂਬਾ ਸਰਾਂ ਦੇ, ਉਹਨਾਂ ਨੇ ਵਾਰ ਕੀਤਾ। ਆਪਾਂ ਮੁੱਖ ਦੀ ਗੱਲ ਹੈ ਵੀ ਉਹਨੇ ਵਾਰ ਕਰ ਦਿੱਤਾ ਖੰਜਰ ਦਾ, ਭਾਣਾ ਵਰਤਿਆ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਉਹ ਖੰਜਰ ਹਰ ਵੇਲੇ ਹੀ ਰੱਖਦੇ ਸੀ, ਮਹਾਰਾਜ ਨੂੰ ਪਤਾ ਸੀ। ਉਸ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਤੇ ਆਪਣੇ ਸਰੂਪ ਦਾ ਇਸ ਢੰਗ ਦੇ ਨਾਲ ਜਣਾਇਆ। ਭਾਈ ਦਇਆ ਸਿੰਘ ਕਹਿੰਦੇ ਹਜ਼ੂਰ ਆਰਾਮ ਕਰਨਾ ਚਾਹੁੰਦੇ ਆ ਸਿੰਘੋ, ਵੀ ਆਪਾਂ ਚੱਲੀਏ ਟਿਕਾਣਿਆਂ 'ਤੇ। ਸਤਿਗੁਰੂ ਮਹਾਰਾਜ ਸਾਹਿਬ ਜੀ ਲੇਟ ਗਏ, ਪਹਿਰੇਦਾਰ ਸੁਸਤ ਹੋਇਆ, ਇੱਕ ਭਰਾ ਬਾਹਰ ਖੜਾ ਅੰਦਰ ਗਿਆ, ਗੁਲਖਾ ਨੇ ਮਹਾਰਾਜ ਸਾਹਿਬ ਜੀ ਦੇ ਬਾਰ ਕੀਤਾ। ਬਾਰ ਕੀਤਾ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਵੇਲੇ ਫੁਰਤੀ ਦੇ ਨਾਲ ਮਹਾਰਾਜ ਸਾਹਿਬ ਜੀ ਉੱਠੇ, ਮਾੜੀ ਜਿਹੀ ਕਰਵਟ ਲਈ ਤਾਂ ਉਹ ਬਾਰ ਜਿਹੜਾ ਸੀ ਉਹ ਅਜਾਈ ਚਲਾ ਗਿਆ, ਉਹ ਪਲੰਘੇ 'ਤੇ ਲੱਗਿਆ, ਮਹਾਰਾਜ 'ਤੇ ਲੱਗਿਆ, ਦੂਜਾ ਨਾਲ ਦੀ ਨਾ ਫੇਰ ਮਾਰ ਦਿੱਤਾ, ਅਤੇ ਉਹ ਵੀ ਬਾਰ ਦੇ ਵਿੱਚ ਉਹਦੇ ਹੱਥ ਕੰਬੇ। ਤੀਸਰਾ ਵਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਿਲ ਤੱਕ ਟੁੰਬ ਗਿਆ ਉਹਦੀ ਚੁੰਝ ਸੀ ਜਿਹੜੀ, ਅਤੇ ਮਹਾਰਾਜ ਸਾਹਿਬ ਨੇ ਜ਼ਖਮੀ ਹਾਲਤ ਪੇਟ ਪਾੜਿਆ ਹੋਇਆ,
ਗਰੀਬ ਨਿਵਾਜ ਸਤਿਗੁਰੂ ਦੀ ਸੂਰਮਤਾਈ ਦੀ ਹੱਦ ਹੋ ਗਈ। ਗੁਰੂ ਪਿਆਰਿਓ, ਮਹਾਰਾਜ ਸਾਹਿਬ ਜੀ ਨੇ ਉਹਨੂੰ ਖੱਬੇ ਹੱਥ ਦੇ ਨਾਲ ਉਹਦਾ ਜਾਮਾ ਐਂ ਪਕੜ ਲਿਆ। ਕਿੰਨੀਆਂ ਬਾਹਾਂ ਵਿੱਚ ਬਲ ਸੀ ਸਤਿਗੁਰੂ ਦੇ, ਉਹਨੇ ਜ਼ੋਰ ਲਾ ਲਿਆ। ਨੌਜਵਾਨ ਨੇ ਪੇਟ ਪਾੜਿਆ ਹੋਇਆ, ਖੂਨ ਫੁਆਰੇ ਦੀ ਤਰ੍ਹਾਂ ਚੱਲ ਰਿਹਾ। ਸਤਿਗੁਰਾਂ ਨੇ ਸੱਜੇ ਹੱਥ ਦੇ ਨਾਲ ਖੰਜਰ ਚੱਕੀ, ਦੱਸਣ ਨੂੰ ਦੇਰ ਲੱਗਦੀ ਹੈ, ਇਹ ਕੰਮ ਇੰਨੀ ਦੇਰ ਦਾ ਹੈ ਨਹੀਂ। ਉੱਥੇ ਇਤਿਹਾਸ ਵੀ ਇੱਕ ਤਾਂ ਹੱਥ ਰੁੱਝਿਆ ਹੋਇਆ, ਉਹਨੂੰ ਫੜਿਆ ਹੋਇਆ ਭੱਜ ਨਾ ਜਾਵੇ, ਦੂਜਾ ਹੱਥ ਦੇ ਨਾਲ ਖੰਜਰ ਚੱਕੀ ਝਣਕੀ ਮਿਆਨ ਤੋਂ ਬਾਹਰ ਨਿਕਲ ਜਾਏ। ਇਤਿਹਾਸ ਲਿਖਿਆ ਵੀ ਉਹ ਨਿਕਲੀ ਨਾ ਬਾਹਰ। ਕਹਿੰਦੇ ਮਹਾਰਾਜ ਨੇ ਫੇਰ ਝਣਕੀ, ਕਹਿੰਦੇ ਉਹ ਫੇਰ ਵੀ ਨਾ ਨਿਕਲੀ, ਮਿਆਨ ਕਿਤੇ ਟਾਇਟ ਸੀ। ਤੀਸਰੀ ਵਾਰ ਨੂੰ ਜ਼ੋਰ ਦੀ ਝਟਕੀ ਤੇ ਮਿਆਨ ਤੋਂ ਬਾਹਰ ਆ ਗਈ ਖੰਜਰ। ਉੱਥੇ ਇਤਿਹਾਸਕਾਰ ਪੁਰਾਣਾ ਇੱਕ ਇਤਿਹਾਸਕ ਗੁਟਕਾ ਸੀ ਹੱਥ ਲਿਖਤ, ਉਹਦੇ ਵਿੱਚ ਲਿਖਿਆ ਇਹ, ਉਹ ਬੋਲੀ ਵੀ ਉਸ ਵੇਲੇ ਦੀ ਹੈ। ਕਹਿੰਦੇ ਇਸ ਕਾ ਮਤਲਬ ਥਾ ਕਿ ਉਸ ਕੇ ਸਵਾਸ ਕੁਛ ਆਵ ਨੇ ਬਾਕੀ ਥੇ, ਇਹ ਲਿਖਿਆ ਹੋਇਆ ਵੀ ਇਸ ਕਰਕੇ ਗੁਰੂ ਨੇ ਉਹਦੇ ਸਵਾਸ ਜੇ ਬਾਕੀ ਰਹਿੰਦੇ ਸੀ ਕੁਛ, ਇਹ ਭਾਣਾ ਵਰਤਿਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਇੰਨੀ ਜ਼ੋਰ ਦੀ ਉਹ ਖੰਜਰ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਦੇ ਮਾਰੀ ਤੇ ਉਹਨੇ ਮਰਨ ਲੱਗਿਆ ਕਿਹਾ ਹਾਏ ਅੰਮਾ, ਇਹ ਸ਼ਬਦ ਉਹਦੇ ਮੂੰਹ ਤੇ ਨਿਕਲੇ, ਉੱਥੇ ਲਿਖਿਆ ਹੋਇਆ ਪੋਥੀ 'ਚ। ਤੇ ਮਹਾਰਾਜ ਸਾਹਿਬ ਬੋਲੇ, ਕਹਿੰਦੇ ਅੱਲਾਹ ਕਹੋ ਅੱਲਾਹ। ਕਹਿੰਦੇ ਅੰਮਾ ਕਹਿਣ ਕਾ ਕੌਣ ਸਾ ਵੇਲਾ ਹੈ, ਇਹ ਗੁਰੂ ਦੇ ਬਚਨ ਨੂੰ ਉਸ ਵੇਲੇ ਲਿਖੇ ਨੇ, ਇਸੇ ਤਰ੍ਹਾਂ ਮੈਂ ਉਵੇਂ ਬੋਲ ਕੇ ਦੱਸਿਆ, ਅੱਲਾਹ ਕਹੋ ਅੱਲਾਹ, ਮਾਂ ਕਹਿਣ ਕਾ ਕੌਣ ਸਾ ਵੇਲਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਆਵਾਜ਼ ਮਾਰੀ, ਸਿੰਘੋ ਕੋਈ ਹੈ? ਤੇ ਬਾਹਰ ਤੋਂ ਭਾਈ ਗੁਰੂ ਤਾ ਸਾਰੇ ਨੱਠ ਕੇ ਸਿੰਘ ਆਏ ਤੇ ਜਿਹੜਾ ਬਾਹਰ ਵਾਲਾ ਸੀ ਉਹਨੇ ਕਿਹਾ ਵੀ ਵੀਰ ਜੀ ਤਾਂ ਨਿਕਲੇ ਨਹੀਂ ਬਾਹਰ, ਵੀ ਉਹ ਤਾਂ ਚਲੇ ਗਏ ਜਿੱਥੇ ਜਾਣਾ ਸੀ, ਗੁਰੂ ਨੇ ਜਾਣ ਨਹੀਂ ਦਿੱਤੇ, ਵੀ ਮੈਂ ਤਾਂ ਬਾਜਾਂ। ਉਹ ਨੱਠਣ ਲੱਗਾ ਤੇ ਪੈਰ ਫਸ ਗਿਆ, ਜਿਹੜਾ ਤੰਬੂ ਦੇ ਰੱਸੇ ਬੰਨੇ ਹੁੰਦੀਆਂ ਖਿੱਚਾਂ, ਉਹ ਡਿੱਗ ਪਿਆ ਤੇ ਸਿੰਘਾਂ ਨੇ ਕੀਮਾ ਕੀਮਾ ਕਰ ਦਿੱਤਾ, ਵੱਢ ਵੱਢ ਕੇ ਟੁਕੜੇ ਟੁਕੜੇ ਕਰ ਦਿੱਤੇ, ਵੀ ਗੁਰੂ ਤੇ ਹਮਲਾ ਕਰਨ ਵਾਸਤੇ ਆਏ। ਜਦੋਂ ਅੰਦਰ ਗਏ ਤਾਂ ਲੱਖਾ ਸਿੰਘ ਦੀ ਤਰਪਾਨ ਧੂਈਆ, ਆਉਣ ਸਾਰ ਮਾਰੀ ਜ਼ੋਰ ਦੀ ਗੱਡ ਉਹਦੀ ਗਰਦਨ ਤੇ ਧੜ ਲੈਦਾ ਲੈਦਾ ਕਰ ਦਿੱਤਾ। ਮਹਾਰਾਜ ਹੱਸ ਕੇ ਕਹਿੰਦੇ ਲੱਖਾ ਸਿੰਘ ਆ ਕੀ ਕੀਤਾ? ਕਹਿੰਦੇ ਤੁਹਾਡਾ ਦੁਸ਼ਮਣ ਮਾਰਿਆ। ਕਹਿੰਦੇ ਭਲਿਆ, ਤਾਂ ਤੇਰੇ ਆਉਣ ਤੋਂ ਪਹਿਲਾਂ ਤਾਂ ਮਰਿਆ ਪਿਆ ਇਹ, ਬਲਿਹਾਰ ਜਾਈ ਸਾਡੇ ਇਤਿਹਾਸਕਾਰਾਂ ਦੀ ਵੀ ਕੋਈ ਖੋਜਤਾ ਲਓ। ਕਹਿੰਦੇ ਜੀ ਤੇਗ ਦੇ ਨਾਲ ਸਿਰ ਤੇ ਧੜ ਲੈਦਾ ਲੱਗ, ਉਹ ਲੱਖਾ ਸਿੰਘ ਨੇ ਕੀਤਾ ਸੀ ਗੁਰੂ ਨੇ, ਗੁਰੂ ਨੇ ਤਾਂ ਉਹਨੂੰ ਮਾਰਿਆ ਖੰਜਰ ਦੇ ਨਾਲ, ਔਰ ਇੱਕੋ ਹੀ ਵਾਰ 'ਚ ਮਾਰਿਆ। ਤੇ ਭਾਈ ਦਇਆ ਸਿੰਘ ਸਾਰੇ ਨੱਠ ਕੇ ਆਏ। ਜਦੋਂ ਮਹਾਰਾਜ ਸਾਹਿਬ ਚੌਂਕੜਾ ਮਾਰਿਆ ਬੈਠੇ, ਚਿੱਟੀ ਦੁੱਧ ਵਰਗੀ ਪੁਸ਼ਾਕ ਤੇ ਖੂਨ ਦੇ ਨਾਲ ਲੱਥ ਪੱਥ ਹੋ ਗਈ ਤੇ ਖੂਨ ਨੁਚੜ ਕੇ ਪਲੰਘੇ ਤੋਂ ਹੇਠਾਂ ਬੂੰਦਾਂ ਡਿੱਗਦੀਆਂ, ਜਦੋਂ ਭਾਈ ਦਇਆ ਸਿੰਘ ਨੇ ਦੇਖਿਆ, ਭਾਈ ਦਇਆ ਸਿੰਘ ਤੋਂ ਸਹਿਣ ਨਾ ਹੋਇਆ, ਕਹਿੰਦਾ ਗਰੀਬ ਨਿਵਾਜ, ਇਸ ਧਰਤੀ ਦੇ ਉੱਤੇ ਤੇਰੇ ਬਾਪੂ ਦਾ ਖੂਨ ਡੁੱਲਿਆ, ਤੇਰੇ ਭੂਆ ਦੇ ਪੁੱਤਾਂ ਮਾਮੇ ਦੇ ਪੁੱਤਾਂ ਦੇ ਖੂਨ ਡੁੱਲੇ, ਤੇਰੇ ਚਾਰੇ ਸਾਹਿਬਜ਼ਾਦਿਆਂ ਦੀ ਖੂਨ ਡੁੱਲੀ, ਵੀ ਆਹ ਹੁਣ ਕੀ ਦੇਖਿਆ? ਇਹ ਦੇਖਣ ਵਾਸਤੇ ਅਸੀਂ ਵੀ ਤੁਹਾਡਾ ਖੂਨ ਡੁੱਲਦਾ ਵੀ ਦੇਖਣਾ ਸੀ। ਸਿੰਘ ਵਿਰਾਗ ਵਿੱਚ ਆ ਗਏ। ਮਹਾਰਾਜ ਕਹਿੰਦੇ ਸਿੰਘੋ, ਸਿੰਘਾਂ ਵਾਲੀ ਗੱਲ ਕਰੀ ਦੀ ਆ, ਦਲੀਰੀ ਕੀਤੀ ਆ, ਕੁਛ ਨਹੀਂ ਹੋਇਆ ਮੈਨੂੰ, ਚਿੰਤਾ ਨਾ ਕਰੋ। ਉਸ ਵੇਲੇ ਅਮਰ ਸਿੰਘ ਜ਼ਰਾ ਨੂੰ ਬੁਲਾਇਆ ਗਿਆ। ਕੁਝ ਇਤਿਹਾਸਕਾਰ ਕਹਿੰਦੇ ਨੇ ਵੀ ਬਹਾਦਰ ਸ਼ਾਹ ਨੇ ਜ਼ਰਾ ਭੇਜਿਆ, ਮੇਰਾ ਕੋਈ ਇਤਰਾਜ਼, ਪਰ ਅਮਰ ਸਿੰਘ ਜ਼ਰਾ ਹੈ। ਉਹ ਆਇਆ, ਜਖਮ ਸਾਫ਼ ਕੀਤਾ, ਤੋਪੇ ਲਾ ਦਿੱਤੇ ਗਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਵਾਰ ਦੀ ਸਾਰੇ ਧੁੰਮ ਪੈ ਗਈ ਵੀ ਉਹ ਬੇਈਮਾਨ ਦੋਨੇ ਮਾਰੇ ਗਏ ਨੇ, ਤੇ ਇਹ ਹੁਣ ਸੱਜਣ ਨਦੇੜ ਦਾ ਜਿਹਦੇ ਨਾਲ ਇਹ ਸੰਬੰਧ ਬਣਦਾ, ਜਿਹੜਾ ਅੱਜ ਅਸਲੀ ਵਿਸ਼ਾ ਹੈ ਬੋਲਣ ਦਾ, ਉਹਦਾ ਨਾਮ ਹੈ ਸਾਰੰਗ ਮੋਦੀ। ਇਹ ਨੋਟ ਕਰ ਲੈਣਾ, ਸਾਰੰਗ ਮੋਦੀ ਉਹਦਾ ਨਾਂ ਹੈ। ਤੇ ਸਾਰੰਗ ਮੋਦੀ ਤੇ ਇੱਕ ਹਿੰਦੂ ਪਰੰਪਰਾ ਦੇ ਅਨੁਸਾਰ ਇੱਕ ਪੱਕਾ ਹਿੰਦੂ ਹੈ, ਉਹ ਆਪਣੇ ਦੇਵੀ ਦੇਵਤਿਆਂ ਨੂੰ ਮੰਨਦਾ, ਜਿਵੇਂ ਹਿੰਦੂ ਰੀਤ ਦੇ ਅੰਦਰ ਮੰਨੇ ਜਾਂਦੇ ਨੇ। ਪਰ ਉਹਦੇ ਅੰਦਰ ਇੱਕ ਆਸਾਨ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡਾ ਜੰਜੂ ਤੇ ਤਿਲਕ ਦੀ ਰਾਖੀ ਕੀਤੀ ਹੈ, ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਬੇਟੇ ਨੇ, ਤੇ ਅੱਜ ਉਹਨਾਂ ਦੇ ਉੱਤੇ ਵਾਰ ਹੋ ਗਿਆ, ਉਹ ਆਪਣੇ ਅਸਥਾਨ ਤੋਂ ਦੌੜਿਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਦਾ ਤੇ ਜਾ ਕੇ ਰੋਇਆ। ਮਹਾਰਾਜ ਕਹਿੰਦੇ ਕਿਉਂ ਰੋਣਾ? ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਇਹ ਤੁਹਾਡੇ ਨਚੀਜ਼ ਜਿਹੇ ਸੇਵਾਦਾਰ ਦੀ ਮੁਗਲਾਂ ਦੇ ਵਿੱਚ ਐਡੀ ਧਾਂਕ ਪਈ ਹੋਈ ਸੀ ਤੇ ਅੱਜ ਮੇਰੀ ਜ਼ਿੰਦਗੀ ਦੀ ਹਾਰ ਹੋ ਗਈ, ਇਹ ਕਹਿ ਕੇ ਰੋ ਪਿਆ ਮਹਾਰਾਜ ਦੇ ਚਰਨ ਫੜ ਕੇ। ਮਹਾਰਾਜ ਕਹਿੰਦੇ ਕਿਉਂ ਰੋਣਾ? ਕਹਿੰਦਾ ਜੀ ਮੇਰੀ ਸੂਰਮਤਾਈ ਘੱਟੇ ਵਿੱਚ ਡੁੱਲ ਗਈ, ਮੈਂ ਇਸ ਤੇਗ ਦੇ ਨਾਲ ਮੁਗਲਾਂ ਦੇ 200 ਸੈਨਾਪਤੀ ਵੱਢੇ, 200 ਸੈਨਾਪਤੀ, ਤੇ ਅੱਜ ਮੇਰੇ ਗੁਰੂ ਤੇ ਬਾਹਰ ਹੋ ਗਿਆ, ਤੇ ਗਰੀਬ ਨਿਵਾਜ਼ ਮੇਰਾ ਨਾਂ ਲਏ ਤੇ ਵੀ ਡਰਦੇ ਨੇ ਇਹ, ਅਤੇ ਮੇਰੇ ਹੁੰਦਿਆਂ ਇਹ ਕੁਛ ਹੋ ਗਿਆ, ਮੈਂ ਆਪਣੀ ਹਾਰ ਮੰਨਦਾ, ਪਰ ਸੱਚੇ ਪਾਤਸ਼ਾਹ ਅਤੇ ਕਿਰਪਾ ਕਰੋ ਮੇਰੇ ਘਰ ਚੱਲੋ। ਮੈਂ ਅੱਜ ਤੋਂ ਬਾਅਦ ਤੁਹਾਡੇ ਸਰੀਰ ਦਾ ਵਸਾਰ ਹੀ ਕਰਾਂਗਾ, ਮੈਂ ਦਿਨ ਰਾਤ ਰਾਖੀ ਰੱਖਾਂਗਾ। ਮਹਾਰਾਜ ਹੱਸ ਕੇ ਕਹਿੰਦੇ ਚਲੋ ਤੈਨੂੰ ਸੇਵਾ ਦਿੰਦੇ ਹਾਂ, ਅਤੇ ਉਹਦਾ ਵਿਰਾਗ ਦੇਖ ਕੇ ਅਤੇ ਉਹਦੀ ਭਾਵਨਾ ਦੇਖ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਰੰਗ ਮੋਦੀ ਆਪਣੇ ਘਰ ਲੈ ਕੇ ਆਇਆ। ਜਿਹੜੇ ਥਾਂ 'ਤੇ ਸਤਿਗੁਰਾਂ ਦਾ ਪਲੰਘਾ ਸੀ ਉੱਥੇ ਇੱਕ ਛੋਟਾ ਜਿਹਾ ਥੜਾ ਬਣਿਆ, ਇਹ ਨਹੀਂ ਵੀ ਮਹਾਰਾਜ ਦੇ ਵੇਲੇ ਦਾ ਬਣਿਆ, ਥੜਾ ਬਣਿਆ ਉਸ ਵੇਲੇ ਜਦੋਂ ਉਸ ਜਗ੍ਹਾ ਦੀ ਅਤੇ ਅੱਗੇ ਤੋਂ ਅੱਗੇ ਵਿਕੀ ਦੋ ਤਿੰਨ ਥਾਂ 'ਤੇ ਉਹ ਜਗ੍ਹਾ, ਉਹ ਪਾਸਾ ਜਿਹੜਾ ਦੋ ਭਰਾ ਸੀ ਉਹਨਾਂ ਨੇ ਵੇਚਤੀ, ਜਿਹਨਾਂ ਦੀ ਜਗ੍ਹਾ ਸੀ ਸਾਰੰਗ ਮੋਦੀ ਦਾ ਅੱਗੇ ਖਾਨਦਾਨ ਦੋ ਹਿੱਸਿਆਂ ਵਿੱਚ ਹੋ ਗਿਆ, ਉਹਨਾਂ ਨੇ ਇੱਕ ਮਾਰਵਾੜੀ ਨੂੰ ਵੇਚ ਦਿੱਤੀ। ਮਾਰਵਾੜੀ ਦੇ ਘਰਵਾਲੀ ਉਹ ਥੜੇ ਦੇ ਉੱਤੇ ਉਸ ਜਗ੍ਹਾ ਦੇ ਥੜਾ ਬਾਅਦ 'ਚ ਬਣਦਾ ਉਹਦੇ ਉੱਤੇ ਰਾਤ ਨੂੰ ਪੈ ਗਈ, ਤਾਂ ਰਾਤ ਨੂੰ ਪੈਣ ਤੋਂ ਭਾਣਾ ਅਜਿਹਾ ਵਰਤਿਆ ਵੀ ਉਹ ਇੰਨੀ ਡਰ ਗਈ, ਵਾਹਿਗੁਰੂ ਜਾਣੇ ਕੀ ਭਾਣਾ ਵਰਤਿਆ, ਔਰ ਕਹਿੰਦੇ ਨੇ ਉਹਦਾ ਦਿਮਾਗ ਹਿੱਲ ਗਿਆ। ਅਤੇ ਬਾਅਦ 'ਚ ਮਾਰਵਾੜੀ ਨੇ ਕਿਹਾ ਵੀ ਇਹ ਜਗ੍ਹਾ ਕੀ ਕਾਰਨ ਹੈ, ਕਿਉਂ ਐਸਾ ਹੋਇਆ? ਉਹ ਕਹਿੰਦੇ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਲੰਘਾ ਸੀ, ਇੱਥੇ ਮਹਾਰਾਜ ਬਿਰਾਜੇ ਸੀ। ਉਹਨੇ ਫਿਰ ਮੰਨਤਾਂ ਕੀਤੀ, ਜਗ੍ਹਾ ਥੜਾ ਬਣਾਇਆ, ਪਰ ਜਗ੍ਹਾ ਡਰਦਾ ਮਾਰਾ ਵੇਚ ਗਿਆ। ਮਾਰਵਾੜੀ ਨੇ ਜਗ੍ਹਾ ਅੱਗੇ ਵੇਚਤੀ, ਕਈ ਥਾਂ 'ਤੇ ਵੇਚਲੀ ਜੋ ਜਗ੍ਹਾ। ਮੈਂ ਉਹ ਜਾ ਕੇ ਜਗ੍ਹਾ ਦੇਖੀ ਆਪਣੇ ਅੱਖਾਂ ਦੇ ਨਾਲ, ਕਿਉਂਕਿ ਸਮਾਂ ਖੁੱਲ੍ਹਾ ਸੀ। ਅਤੇ ਜਗ੍ਹਾ ਦੇਖਣ ਤੋਂ ਬਾਅਦ ਮੈਂ ਕਿਹਾ ਵੀ ਪੁਖਤਾ ਸਬੂਤ, ਅਤੇ ਉਹਨੂੰ ਕਿਹਾ ਜਿਹੜਾ ਉਹਨਾਂ ਦੀ ਹੁਣ ਭਾਂਡਿਆਂ ਦੀ ਦੁਕਾਨ ਹੈ, ਇਸ ਵੇਲੇ ਸਾਰੰਗ ਮੋਦੀ ਦੀ ਵੰਸ਼ ਜਿਹੜੀ ਹੈ ਭਾਂਡਿਆਂ ਦੀ ਦੁਕਾਨ ਹੈ। ਇੱਕ ਉਹਨਾਂ ਦਾ ਬੱਚਾ ਜਿਹੜਾ ਹੈ ਇਸ ਵੇਲੇ ਬਹੁਤ ਬੜਾ ਪੜ੍ਹਾਈ, ਉਹਦੀ ਦੁਨਿਆਵੀ ਪੜ੍ਹਾਈ ਜਿਹੜੀ ਸੰਸਕ੍ਰਿਤ ਦੀ ਅੱਵਲ ਦਰਜੇ ਦੀ ਹੈ, ਉਹ ਸੰਸਕ੍ਰਿਤ ਦਾ ਪ੍ਰੋਫੈਸਰ ਲਿਖਿਆ ਕਾਲਜ ਦੇ ਵਿੱਚ। ਅਸੀਂ ਜਾ ਕੇ ਉਹਨਾਂ ਨੂੰ ਜਦੋਂ ਮਿਲੇ, ਮੂਵੀ ਵਾਲਾ ਨਾਲ ਸੀ ਸਾਡੇ, ਉਹਨੂੰ ਕਿਹਾ ਵੀ ਭਾਈ ਤੁਸੀਂ, ਸਾਨੂੰ ਪਤਾ ਚੱਲਿਆ ਵੀ ਤੁਹਾਡੇ ਕੋਲ ਕੋਈ ਪੁਰਾਣੀ ਬਹੀ ਹੈ। ਕਹਿੰਦੇ ਹਾਂਜੀ ਹੈਗੀ ਹੈ। ਅਸੀਂ ਕਿਹਾ ਵੀ ਉਹ ਬਹੀ ਅਸੀਂ ਦੇਖਣੀ ਚਾਹੁੰਦੇ ਹਾਂ। ਕਹਿੰਦੇ ਜੀ ਕੋਈ ਬਾਤ ਨਹੀਂ, ਵੀ ਸਾਡੇ ਖਾਨਦਾਨ ਦੇ ਵਿੱਚ, ਕਹਿੰਦੇ ਸਾਡੇ ਜਿਹੜੇ ਬਜ਼ੁਰਗ ਸੀ ਸਾਰੰਗ ਮੋਦੀ ਜੀ, ਕਹਿੰਦੇ ਬਾਬਾ ਜੀ ਆਪ ਜੀ ਨੂੰ ਪਤਾ ਹੋਊਗਾ ਵੀ ਉਹਨਾਂ ਦੇ ਨਾਂ 'ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਤਖ਼ਤ ਸਾਹਿਬ ਦੇ ਨੇੜੇ 'ਤੇ ਜਿਹੜਾ ਮੋਦੀਖਾਨਾ ਬਣਿਆ ਉਹ ਸਾਰੰਗ ਮੋਦੀ ਦੇ ਨਾਂ 'ਤੇ ਬਣਿਆ ਹੋਇਆ। ਅਤੇ ਉਹਨੇ ਇੱਕ ਬੌਲੀ ਲਵਾਈ, ਬੌਲੀ ਦਾ ਜਲ ਵਰਤਿਆ ਜਾਂਦਾ ਸੀ, ਗੋਦਾਵਰੀ ਦਾ ਬਾਅਦ 'ਚ ਵਰਤਣ ਲੱਗੇ ਹੈ, ਜਿਹੜਾ ਮਹਾਰਾਜ ਸਾਹਿਬ ਨੂੰ ਭੋਗ ਲਵਾਇਆ ਜਾਂਦਾ ਸੀ ਨਾ, ਬੌਲੀ ਦਾ ਜਲ ਵਰਤ ਕੇ ਕੜਾਹ ਪ੍ਰਸ਼ਾਦ ਉਹਦਾ ਬਣਦਾ ਸੀ, ਇਹ ਸਾਰੰਗ ਮੋਦੀ ਦੀ ਬਣਾਈ ਹੋਈ ਸੀ। ਉਹ ਕਹਿੰਦੇ ਵੀ ਸਾਰੰਗ ਮੋਦੀ ਨੇ ਜਿਹੜਾ ਕੁਛ ਉਸ ਵੇਲੇ ਅੱਖਾਂ ਨਾਲ ਵੇਖਿਆ ਸਾਡੇ ਬਜ਼ੁਰਗ ਨੇ, ਵੀ ਉਸ ਤੋਂ ਵੀ ਪਿੱਛੇ ਕੁਛ ਪੀੜ੍ਹੀਆਂ ਸਾਡੇ ਇਹ ਖਾਨਦਾਨ ਦੀ ਵਹੀ ਹੈ, ਸਾਰੰਗ ਮੋਦੀ ਜੋ ਵੀ ਪਿੱਛੇ ਤੋਂ ਚਲੀ ਆ ਰਹੀ ਹੈ, ਵੀ ਸਾਡੇ ਜੋ ਵੀ ਕੋਈ ਅਹਿਮ ਘਟਨਾ ਹੁੰਦੀ ਹੈ ਉਹ ਅਸੀਂ ਵਹੀ 'ਚ ਲਿਖਦੇ ਹਾਂ। ਉਹ ਕਹਿੰਦੇ ਦੇਖੋ ਇੱਥੇ ਕਈ ਮਤਲਬ ਇਤਿਹਾਸਕਾਰ ਜਾਂ ਕਈਆਂ ਇਤਿਹਾਸਕਾਰਾਂ ਨੂੰ ਤਾਂ ਪਤਾ ਹੀ ਨਹੀਂ, ਉਹਨਾਂ ਨੇ ਮਿਸਾਲ ਦਿੱਤੀ, ਕਹਿੰਦੇ ਹੁਣ ਤੁਸੀਂ ਆਏ ਹੋ ਬਾਬਾ ਜੀ, ਅਸੀਂ ਆਪਣੀ ਬਹੀ ਦੇ ਵਿੱਚ ਇਹ ਤਾਰੀਖ ਲਿਖ ਦੇਣੀ ਵੀ ਇੰਨੀ ਤਾਰੀਖ ਨੂੰ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਵੀ ਰੰਧਾਵੇ ਵਾਲਾ ਸਾਡੇ ਕੋਲ ਆਇਆ ਸੀ, ਉਹਨੇ ਸਾਡੇ ਬਜ਼ੁਰਗਾਂ ਦੀਆਂ ਇਹ ਚੀਜ਼ਾਂ ਵੀ, ਇਹ ਵੀ ਕਹਿੰਦੇ ਅਸੀਂ ਵਹੀ 'ਚ ਲਿਖ ਦੇਣਾ ਤਾਂ ਕਿ ਅੱਗੇ ਵੰਸ਼ ਦੇ ਵਿੱਚ ਇਹ ਗੱਲ ਚੱਲਦੀ ਰਹੇ। ਮੈਂ ਕਿਹਾ ਵੀ ਬਹੁਤ ਚਾਹੇ ਪੁਰਾਣਿਆਂ ਕਾਗਜ਼ ਬਹੀ ਦੇ ਉੱਤੇ ਉਸ ਵੇਲੇ ਦੀ ਸਿਆਹੀ, ਉਸ ਵੇਲੇ ਦੀ ਲਿਖਤ, ਪਰ ਜਦ ਅਸੀਂ ਦੇਖੀ ਉਹ ਸੀ ਸੰਸਕ੍ਰਿਤ ਵਿੱਚ। ਮੈਂ ਕਿਹਾ ਜੀ ਇਹ ਸੰਸਕ੍ਰਿਤ ਉਸ ਵੇਲੇ ਦੀ ਹੈ ਵੀ ਬੜੀ ਕਠਿਨ, ਵੀ ਤੁਸੀਂ ਕਹਿੰਦੇ ਜੀ ਸਾਡਾ ਬੱਚਾ ਜਾਣਦਾ ਹੈ। ਮੈਂ ਕਿਹਾ ਵੀ ਬੁਲਾਓ, ਉਹਨੂੰ ਛੁੱਟੀ ਦਵਾ ਕੇ ਲਿਆਂਦਿਆ ਜੀ ਉਹਨੂੰ ਪ੍ਰੋਫੈਸਰ ਸਾਹਿਬ ਨੂੰ, ਅਤੇ ਉਹ ਜਿਵੇਂ ਬੋਲਦਾ ਪਹਿਲਾਂ ਸੰਸਕ੍ਰਿਤ ਦਾ ਸਲੋਕ ਬੋਲਦਾ, ਫਿਰ ਉਹਨੂੰ ਟ੍ਰਾਂਸਲੇਟ ਕਰਦਾ, ਉਹ ਸਾਰੀ ਫਿਰ ਮੂਵੀ ਬਣਾਈ। ਜਦ ਉਹਨੇ ਇਹ ਗੱਲ ਦੱਸੀ, ਕਹਿੰਦੇ ਵੀ ਗੁਰੂ ਸਾਹਿਬ ਜੀ ਨੂੰ ਅਸੀਂ ਆਪਣੇ ਇੱਥੇ ਘਰ ਸਾਡੇ ਬਜ਼ੁਰਗ ਲੈ ਕੇ ਆਏ, ਮਹਾਰਾਜ ਸਾਹਿਬ ਦੀ ਸੇਵਾ ਹੁੰਦੀ ਰਹੀ, ਮੱਲਮ ਪੱਟੀ ਹੁੰਦੀ ਰਹੀ, ਜ਼ਖਮ ਠੀਕ ਹੁੰਦੇ ਰਹੇ। ਉਦੋਂ ਬਾਅਦ ਮਹਾਰਾਜ ਸਾਹਿਬ ਫਿਰ ਉੱਥੇ ਜਾ ਕੇ ਜਿਹੜਾ ਤੰਬੂ ਲਵਾਇਆ, ਦੁਬਾਰੇ ਤੋਪੇ ਖੁੱਲ੍ਹੇ, ਸਾਰੀਆਂ ਘਟਨਾਵਾਂ ਵੱਜਦੀਆਂ ਹਨ। ਉਹ ਕਹਿੰਦੇ ਵੀ ਉਹਨਾਂ ਹੀ ਦਿਨਾਂ ਦੇ ਵਿੱਚ ਅਤੇ ਸਾਰੰਗ ਮੋਦੀ ਦਾ ਜਿਹੜਾ ਆਪਣਾ ਹਿੰਦੂ ਰੀਤ ਦੇ ਨਾਲ ਕੁੱਲ ਗੁਰੂ ਸੀ, ਗੁਰੂ ਸੀ ਜਿਹੜਾ ਇਹਨਾਂ ਦਾ ਕੁੱਲ ਦਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾ ਹੈ, ਉਹਨੂੰ ਖਾਨਦਾਨ ਗੁਰੂ ਮੰਨਦਾ ਸੀ। ਉਹ ਹੁਣ ਆਪਣੇ ਗੁਰੂ ਨੂੰ ਇੱਕ ਚਿੱਠੀ ਲਿਖਦਾ ਜਿਹੜੀ ਵਹੀ 'ਚ ਲਿਖੀ ਹੋਈ ਹੈ। ਉਹ ਕਹਿੰਦਾ ਕਿ ਗੁਰਦੇਵ, ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਨਹੀਂ ਹੋ ਸਕਿਆ, ਔਰ ਮੈਨੂੰ ਲੱਗਦਾ ਮੈਂ ਹਾਲੇ ਹਾਜ਼ਰ ਹੋ ਵੀ ਨਹੀਂ ਸਕਦਾ, ਕਿਉਂਕਿ ਮੈਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਦੀ ਸੇਵਾ ਮਿਲੀ ਹੋਈ ਹੈ, ਇਸ ਕਰਕੇ ਤੁਸੀਂ ਮੈਨੂੰ ਮਾਫ਼ ਕਰੋ, ਤੁਹਾਡੀ ਸੇਵਾ 'ਚ ਮੈਂ ਆਪਣੇ ਪੁੱਤਰ ਨੂੰ ਭੇਜਦਾ। ਉਹਨੇ ਇਹ ਕੁਰਬਾਨੀ ਕੀਤੀ ਵੀ ਆਪਣੇ ਗੁਰੂ ਦੇ ਕੋਲ ਨਹੀਂ ਗਿਆ, ਉਹ ਆਸਾਨ ਸਮਝ ਕੇ कि गुरु तेग बहादुर साहब का आसान है साढ़े ते, अज गुरु जख्मी है, उन्हें इलाज कराया, मलम पट्टी होंदी रही। तो गुरु साहब जी कुछ दिनों तो बाद केसी स्नान किया, बड़ा जग होया, शुक्र किया भी सतगुरु महाराज साहब का शरीर स्वस्थ हो गया। फिर द्वारे भाणा बरदा जी नौ टांक की कमान चढ़ाई, वह लम्बे प्रसंगन मैं बहुत ही उन्होंने विस्तार ही, वह तो महाराज साहब के ज्योति जोत समाउण के कहण वाले प्रसंगन उस वेले, तो इस करके मैं उधरों संकोच किया। तो महाराज साहब सच्चे पातशाह जिस वेले दबारे तोपे खुल गए, गल सिर्फ इन्नी किसी शंका की थी जी, ये जी कमान है ये कोई चिल्ला नहीं चाड़ सकता। तो दूसरा कहिंदा भी जी बड़े लोग होंदे ने जिहड़े, इन्हां ने कुछ दिखावे वास्ते रखे होंदे ने, ये तीर भी चलाउण वाले ने, गिठ गिठ ते तां फण चौड़े ने उन्हां दे, लोहे दे तीर कौन चलाऊगा। ये तो सिख जाके महाराज नूं कहण लगा, सच्चे पातशाह शंका करदे आ भी इहनूं चला कोई नहीं सकदा। हुण सिखां दे विच कोई एडा बलवान नहीं सी महाराज दे मुकाबले दा, जिहड़ा नौ टांक दी कमान चढ़ाउंदा। नौ टांक दा वेरवा पढ़ना, महान कोश पढ़ लिओ, मैं सारियां गल्लां हुण इत्थे मेरे टाइम नहीं इधर लाउणा चाहुंदा। तो महाराज साहब के बाहों का बल तुम्हें पता चल जाऊगा। तो सतगुरु महाराज साहब सच्चे पातशाह कहन लगे भी शस्त्रां का अपमान नहीं होने देना, और नाले महाराज साहब ने यह देख लिया भी हुण समा आ गया। महाराज ने वीर आसन हो के जदों कमान चिल्ला चाढ़ दिता, तो जिहड़ी कमान सी जरड़ जरड़ हो करके आवाज़ देंदी है, तो तीर तो चल गया। तो भाई साहब लिखते हैं, ज्ञानी ज्ञान सिंह भी लिखते हैं, तो तोपे जिहड़े सी जख्म पहलां नालों वड्डा पराड़ खुल गया। तो जदों दुबारे फेरे पाणा वरतिया, सिंघां ने कहा महाराज सच्चे पातशाह भी असीं बोल नहीं सकते, पर असीं सानूं रोकना चाहुंदे सी महाराज, पर असीं सिख हाँ, गुरु दे किसे गल च दखल नहीं। पर महाराज सच्चे पातशाह यह पाणा की वरत गया, जाओ जी अमर सिंह जराह नूं लिया। महाराज कहिंदे हुण नहीं लिआउणा, नह सलवायो, उत्ते लिखिआ है जख्म नहीं सलवाया, नह सलवायो सतगुरु खुद ही बंद राखा, कमर कसा कर लिया। क्यों? कहन लगे भाई हुण शरीर त्यागना है, अस्थूल तन त्यागनो हित त्यारा लाखा, साड़ी तैयारी है हुण कादे लई, एवें जख्म दे तोपे कादे लई। उहनूं कहिंदे हुण असीं जाणा भाई। ते सिंघां दे मन च विराग है, सारे इरदो गिरद पिंडां दे पिंड उठ खड़े महाराज दे दर्शन करन वास्ते। महाराज कहिंदे सिंघो अंत वेले दा मिलणा है, भी इस करके हुण किसी नूं रोकिओ ना, वड्डे सराहणे ला दित्ते गए। तो किन्ने लोग दर्शन करते, हंझू बहावा लंघते रहे। तो महाराज साहब नूं सिखां ने पिछया, गरीब नवाज, तृतीया के दिन सभा में जब थेरे गुसाई, सब सिंघन कर जोर के इम अर्ज अलाई, आप लोभ तन करन की कर लई तैयारी, संगत किसके आसरे फिर जीए बिचारी। असी किहदे आसरे जीवांगे महाराज? सिंघ रो रो के कहिंदे ने, गरीब नवाज पूर्वले देखो, गुरु नानक तो लैके तुहाडे पिता तक पकरावत लड़ गुर रहे, पूर्वले हेरो निज तन तजने के समय दूसरे गुर केरो। ते सानू किहदे लड़ लाउण लगे हो तुसीं महाराज? सानू जतीम करके ऊ कहने, खालसा मैनू जान तो प्यारा है, ते महाराज रुल जाएगा खालसा। तुसीं नौ वरिया दे सी, तुसीं संभल गए, तुसीं गुरु सी। अज खालसा नौ वरिया दा है, नौ वरिया दा इतिहास तुहाडा नवां सिरजिया है, नौ वरिया दा तुहाडा बच्चा कंधां विच शहीद होया नहीं डोलिया, नौ वरिया दे तुसीं बापू दा शीश दित्ता नहीं डोले। अज खालसा बच्चा है नौ वरिया दा है, नौ साल होए ने सानू जन्म लए नूं। महाराज अजे तां असीं बालके हां तेरे। कहिंदे कोई नहीं, तुहाडी मां संभाल लएगी। महाराज साहब सच्चे पातशाह नूं बेनती की, गरीब नवाज कृपा करो। महाराज कहिंदे अच्छा, यह सुन बेनती सिंघां दी, यह सुन तब सतगुरु कर दया उचारा, हम अब सो गुर थाप हैं जो सबसे भारा। सारयां ते भारी गुरु है, वह किहड़ा? अजर अमर अखंड रह एक रस संभाव है, भेद पक्ष बिन सभी को उपदेश दड़ावै। यह कह गुरु ग्रंथ का प्रकाश करायो, पैसे पंच नलेर रह तिस अगर टकायो, कर परकर्मा गुरु जी अभिबंधन कियो। अभिबंधन टिके का नाम है, गुरतागद्दी का टिका दिता। गुरु रूप था पूज के सब ते पुजवाया, पहला मत्था आप टेकेंगे, हुण तुसीं मेरे सामने टेको। मैं ग्रंथ पंथ दे विच तुहाडे ग्रंथ विच मेरी आत्मा, गुरु ग्रंथ विच ते तुहाडे विच मेरा जिसम होएगा, ग्रंथ पंथ खालस वर्तनता होएगा। महाराज साहब सच्चे पातशाह गुरता गद्दी ते श्री गुरु ग्रंथ साहब जी नूं विराजमान करके ਦੋ ਦਿਨ ਮਹਾਰਾਜ ਉਪਦੇਸ਼ ਦਿੱਤੇ, 52 ਬਚਨ ਕੀਤੇ ਮਹਾਰਾਜ ਨੇ। ਉਹਨਾਂ 52 ਬਚਨਾਂ ਦੀ ਸਾਡੇ ਜਥੇ ਦੇ ਵਿਦਿਆਰਥੀ ਪ੍ਰਵਾਨਾ ਜੀ ਦੀ ਡਿਊਟੀ ਲਾਈ ਬਲਵਿੰਦਰ ਸਿੰਘ ਨੇ, ਉਹ ਸਾਰੇ ਪਹਿਲਾਂ ਦਾਸ ਨੇ ਕੀਤੇ ਸੀ, ਪਰ ਉਹਦੇ ਵਿੱਚ ਕਿਤੇ ਟੇਪ ਦੇ ਵਿੱਚ ਮਿਸਟੇਕ ਹੋ ਗਈ। ਮੈਂ ਕਿਹਾ ਬੱਚਾ ਮੇਰੇ ਕੋਲ ਟਾਈਮ ਘੱਟ ਆ ਵੀ ਤੂੰ ਕਰ ਦੇ, ਉਹ 52 ਦੀ ਸੀਡੀ ਬਣਾ ਦਿੱਤੀ ਆ ਉਹਨਾਂ ਨੇ, ਇੰਟਰਨੈਟ 'ਤੇ ਵੀ ਸ਼ਾਇਦ ਚਾੜੀ ਵੀ ਹੋਵੇ। ਅਤੇ 52 ਬਚਨ ਮਹਾਰਾਜ ਨੇ ਕੀਤੇ। ਫਿਰ ਸਤਿਗੁਰੂ ਮਹਾਰਾਜ ਗਰੀਬ ਨਿਵਾਜ ਸੰਸਾਰ ਤੋਂ ਜੋਤੀ ਜੋਤ ਸਮਾਉਣ ਦਾ ਇੱਕ ਨਿਰਾਲਾ ਚੋਜ ਹੈ, ਉਹ ਇੱਕ ਲੰਮੀ ਕਹਾਣੀ ਹੈ, ਮੈਂ ਇਹਨੂੰ ਗੱਲ ਨੂੰ ਇੱਥੇ ਹੀ ਬੰਦ ਕਰਦਾ, ਗੱਲ ਅਗਲੀ ਸ਼ੁਰੂ ਹੁੰਦੀ ਹੈ। ਇੱਥੇ ਤੱਕ ਇਤਿਹਾਸ ਵਿੱਚ ਗੁਰੂ ਦੇ ਸਾਹਮਣੇ ਕਦੇ ਵਕਰਾ ਨਹੀਂ ਵੱਢਿਆ ਗਿਆ, ਗੁਰੂ ਨੇ ਕਦੇ ਆਗਿਆ ਨਹੀਂ ਦਿੱਤੀ ਵੀ ਤੁਸੀਂ ਬੱਕਰਾ ਵੱਢ ਕੇ ਸ਼ਸਤਰਾਂ ਨੂੰ ਤਿਲਕ ਲਾ ਦਿਓ, ਕਿਸੇ ਤਖ਼ਤ 'ਤੇ ਨਹੀਂ ਔਰ ਕਿਸੇ ਸਮੇਂ ਨਹੀਂ। ਗੁਰੂ ਦੇ ਸਾਹਮਣੇ ਉਹ ਬਚਨ ਗੁਰੂ ਨਾਨਕ ਦੇ, ਅਸੰਖ ਗੱਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰੇ। ਫਿਰ ਕਬੀਰ ਦੇ ਉਹ ਬਚਨ ਸਾਹਮਣੇ ਵੀ ਤੁਸੀਂ ਆਪਣੇ ਆਪ ਨੂੰ ਮਨੋਬਰਥ ਆਪ ਦਿਓ, ਕਾਹਕੋ ਕਹੋ ਕਸਾਈ ਗੱਲ ਵੱਢਣੇ ਵਾਲੇ ਤੁਸੀਂ ਕੀ ਹੋਏ, ਅਤੇ ਇਹਦਾ ਮਤਲਬ ਕਸਾਈ ਉਹ ਹੋਇਆ ਜਿਹੜੇ ਨਹੀਂ ਬੱਕਰੇ ਵੱਢਦੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਪਾਵਨ ਬਚਨ। ਅਤੇ ਭਾਈ ਗੁਰਦਾਸ ਨੇ ਜਿਹੜੀ ਵਾਰਤਾ ਲਿਖੀ ਹੈ, ਸਿੱਖੀ ਦਾ ਸਿਧਾਂਤ ਹੈ ਜਿਹਦੇ ਵਿੱਚ ਉਹਨਾਂ ਕਹਿੰਦਾ ਮਾਸ ਖਾਣ ਗੱਲ ਵੱਢ ਕੇ ਹਾਲਤ ਨਾੜਾ ਕੌਣ ਹੋਵੇ ਸੀ, ਵੀ ਹੱਦ ਹੋ ਗਈ, ਭਾਈ ਗੁਰਦਾਸ ਦੀ ਨਹੀਂ ਕੋਈ ਸੁਣਦਾ ਅੱਜ ਦੇ ਸਮੇਂ ਦੇ ਵਿੱਚ, ਅਤੇ ਗੁਰੂ ਸਾਹਿਬਾਨ ਦੇ ਸਿਧਾਂਤ ਦੀ ਗੱਲ ਨਹੀਂ, ਇੱਕੋ ਜਿੱਦ ਫੜੀ ਹੈ ਜੀ ਖਾਲਸਾ ਮਾਰ ਕੇ ਖਾ ਸਕਦਾ, ਅਤੇ ਫਿਰ ਕਿਤੇ ਗਾਹਾਂ ਵਾਲੀ ਗੱਲ ਨਾ ਕਰੇ ਵੀ ਖਾਲਸਾ ਸ਼ਰਾਬ ਕੱਢ ਕੇ ਵੀ ਪੀ ਸਕਦਾ। ਇਹ ਤਾਂ ਉਹਨੂੰ ਕਿਹਨੇ ਦਿੱਤਾ ਵੀ ਕਸਾਈ ਵਾਲਾ ਕੰਮ ਵੀ ਆਪ ਹੀ ਕਰ ਲਓ, ਨਹੀਂ ਭਾਈ, ਗੁਰੂ ਨਾਨਕ ਦੇ ਬਚਨ ਚੇਤੇ ਰੱਖੋ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਸਾਡੇ ਵੱਡਿਆਂ ਨੇ ਤਖ਼ਤ ਸਾਹਿਬ 'ਤੇ ਉੱਥੇ ਬਹਿ ਕੇ ਜਪਜੀ ਸਾਹਿਬ ਦੀ ਸਾਰੀ ਕਥਾ, ਉੱਥੇ 28ਵੀਂ ਕਥਾ ਆਰੰਭ ਹੋਈ, ਅਤੇ ਉੱਥੇ ਜੋ ਮਾਸ ਦਾ ਖੰਡਨ, ਬੱਕਰੇ ਵੰਡਣ ਦਾ ਖੰਡਨ ਜੋ ਸਾਡੇ ਵੱਡਿਆਂ ਨੇ ਉੱਥੇ ਬਹਿ ਕੇ ਕੀਤਾ, ਕਿਸੇ ਦੀ ਹਿੰਮਤ ਨਹੀਂ ਦੱਖਣੀ, ਨੇੜੇ ਨਹੀਂ ਲੱਗਣ ਦਿੰਦੇ, ਵੱਢ ਦਿੰਦੇ ਜਿਹੜਾ ਕੋਈ ਮਾਸ ਤੋਂ ਖਿਲਾਫ਼ ਕੋਈ ਗੱਲ ਕਰੇ ਉੱਥੇ। ਅਤੇ ਮਹਾਂਪੁਰਖਾਂ ਨੇ ਉਹਨਾਂ ਦਾ ਪ੍ਰਭਾਵ ਵੈਸੇ ਕਿਸੇ ਦੀ ਚੋਅ ਨਹੀਂ ਕੀਤੀ। ਦਾਸ ਨੇ ਉੱਥੇ ਬੇਨਤੀਆਂ ਕੀਤੀਆਂ ਵੀ ਸਾਡੇ ਵੱਡੇ ਕਹਿੰਦੇ ਰਹੇ ਭਾਈ ਸਾਨੂੰ ਕਿ ਤਖ਼ਤ 'ਤੇ ਸਮਾਂ ਮਿਲਿਆ ਕਥਾ ਦਾ, ਦਾਸ ਨੇ ਵੀ ਬੇਨਤੀ ਕੀਤੀ ਉੱਥੇ। ਤਾਂ ਇਸ ਕਰਕੇ ਸਾਹਸ ਜੀ ਇਹ ਚੱਲੀ ਕਿਵੇਂ ਅਤੇ ਕੀ ਹੈ, ਬਾਤ ਤਾਂ ਇੱਥੇ ਖੜੀ ਹੈ, ਵੈਸੇ ਕਿਸੇ ਦੀ ਚੋਅ ਨਹੀਂ ਕੀਤੀ। ਦਾਸ ਨੇ ਉੱਥੇ ਬੇਨਤੀਆਂ ਕੀਤੀਆਂ ਵੀ ਸਾਡੇ ਵੱਡੇ ਕਹਿੰਦੇ ਰਹੇ ਭਾਈ ਸਾਨੂੰ ਕਿ ਤਖ਼ਤ 'ਤੇ ਸਮਾਂ ਮਿਲਿਆ ਕਥਾ ਦਾ, ਦਾਸ ਨੇ ਵੀ ਬੇਨਤੀ ਕੀਤੀ ਉੱਥੇ। ਤਾਂ ਇਸ ਕਰਕੇ ਸਾਹਸ ਜੀ ਇਹ ਚੱਲੀ ਕਿਵੇਂ ਅਤੇ ਕੀ ਹੈ, ਬਾਤ ਤਾਂ ਇੱਥੇ ਖੜੀ ਹੈ, ਵੈਸੇ ਕਿਸੇ ਦੀ ਚੋਅ ਨਹੀਂ ਕੀਤੀ। ਦਾਸ ਨੇ ਉੱਥੇ ਬੇਨਤੀਆਂ ਕੀਤੀਆਂ ਵੀ ਸਾਡੇ ਵੱਡੇ ਕਹਿੰਦੇ ਰਹੇ ਭਾਈ ਸਾਨੂੰ ਕਿ ਤਖ਼ਤ 'ਤੇ ਸਮਾਂ ਮਿਲਿਆ ਕਥਾ ਦਾ, ਦਾਸ ਨੇ ਵੀ ਬੇਨਤੀ ਕੀਤੀ ਉੱਥੇ। ਤਾਂ ਇਸ ਕਰਕੇ ਸਾਹਸ ਜੀ ਇਹ ਚੱਲੀ ਕਿਵੇਂ ਅਤੇ ਕੀ ਹੈ, ਬਾਤ ਤਾਂ ਇੱਥੇ ਖੜੀ ਹੈ।